Thank you. する are premi când zicul că e până în anul și la față într-o care nu știu ce că care la așmele de necesare ca ei și care face așa de bine de ce și de bine de Dumnezeu ca urmă ਸੋਪਰ ਚਿੱਤ ਨ ਆਇਓ ਚੁੱਕੇਗੀ ਬੇਵਾਣ ਸਤਿਗੁਰ ਛੇਤੀ ਚਿੱਤ ਲਾਇਓ। ਸਦਾ ਸਦਾ ਰੰਗਮਾਣ ਪ੍ਰਾਣੀ ਆਇਓ ਲਾਹਾ ਲੈਣ, ਲੱਗਾ ਕਿ ਤੂੰ ਪਕੜੇ ਸਭ ਮੁਕਤੀ ਚੱਲੀ। ਸਾਧ ਸਿੰਘ ਆਪਣੇ ਹਥਿਆਰ ਰੋਕਣ ਲਿਖੇ ਚੱਲ ਕਰੋ, ਸ਼ਬਦ ਵਿੱਚ ਜੋੜੋ, ਗੁਰੂ ਬਾਬਾ ਜੀ ਦੀ ਸਿੱਖਿਆ ਵੱਲ ਪੂਰਾ ਧਿਆਨ ਦਿਓ ਤਾਂ ਕਿ ਸੁਣਾ ਪੂਰਾ ਪੂਰਾ ਸਫਲਾ ਹੋਵੇ। ਮਾਨਵ ਸਰੀਰ ਇਸ ਜੀਵ ਨੂੰ ਬੜੇ ਲੰਮੇ ਚੱਕਰ ਤੋਂ ਬਾਅਦ ਹਾਸਲ ਹੋਇਆ। ਕਈ ਜਨਮ ਥੇ ਕੀਟ ਪਤੰਗਾ, ਕਈ ਜਨਮ ਗਜਵੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਏ, ਕਈ ਜਨਮ ਹੈਵਰ ਬਿਖ ਜੋ ਮਿਲਣ ਕੀ ਵਰੀਆ ਚਿਰੰਕਾਲੇ ਦੇ ਸੰਜਗ। ਇਨਸਾਨ ਇੱਕ ਹੁੰਦਾ ਹੈ, ਆਪਣੀਆਂ ਯੂਨੀਫਾਰਮਾਂ, ਆਪਣੇ ਬਸਤਰ, ਡਰੈਸਾਂ, ਕੱਪੜੇ, ਲੀੜੇ ਮੁਖਤਲਿਫ ਕਿਸਮ ਦੇ ਬਦਲਦਾ ਰਹਿੰਦਾ। ਕਦੇ ਕਿਸੇ ਨੇ ਕੋਟ ਪੈਂਟ ਪਾ ਲਿਆ, ਕਿਸੇ ਨੇ ਕੁੜਤਾ ਪਜਾਮਾ ਪਾ ਲਿਆ, ਕਿਸੇ ਨੇ ਹੋਰ ਐਸਾ। ਹਰ ਇਨਸਾਨ ਹੋ ਗਿਆ ਇਸੀ ਤਰ੍ਹਾਂ ਜੀਵਾਤਮਾ ਇੱਕ ਹੈ, ਸਰੀਰ ਰੂਪੀ ਬਸਤਰ ਬਹੁਤ ਬਦਲਦਾ। ਕੀੜੇ ਪਤੰਗੇ ਹਾਥੀ ਘੋੜੇ ਉੱਠ ਵੇਲੇ ਬਸਤਰ ਇਸ ਮਾਨਵ ਤਨ ਤੇ ਪਹਿਲੇ ਇਹ ਜੀਵਾਤਮਾ ਜੋ ਪਰਮਾਤਮਾ ਦੀ ਅੰਸ਼, ਪਰਮਾਤਮਾ ਦਾ ਪੁੱਤਰ, ਆਤਮ ਸ਼ਹਿਜ਼ਾਦਾ, ਅਨੇਕਾਂ ਜੋਨੀਆਂ ਵਿੱਚ ਫਿਰਦਾ ਫਿਰਦਾ ਆ, ਅਨੇਕਾਂ ਨਿਸ਼ਿਧ ਚੋਲੇ ਬਦਲਦਾ ਬਦਲਦਾ ਇਸ ਮਾਨਵ ਦੇ ਵਿੱਚ ਆਇਆ। ਜਿਸ ਮਨੁੱਖਾ ਦੇ ਨੂੰ ਤਮਾਮ ਜੋਨੀਆਂ ਦਾ ਬਾਦਸ਼ਾਹ ਦੇ ਹੀ ਕਥਨ ਕੀ, ਇਸ ਧਰਤੀ ਪਰ ਤੇਰੀ ਸ਼ਿਕਦਾਰੀ, ਅਵਰ ਜੋਨ ਤੇਰੀ ਤਨਹਾਰੀ, ਲੱਖ 84 ਜੋਨ ਸਵਾਈ ਮਾਨਸਿਕ ਉੱਪਰ ਦੀ ਵਡਿਆਈ। ਲੱਖ 84 ਜੋਨ ਵਿੱਚ ਉੱਤਮ ਜਨ ਸਮਾਨ ਸੀ, 84 ਲੱਖ ਜੋਨ ਵਿੱਚੋਂ ਮਨੁੱਖਾ ਦੇ ਦੀ ਇਉਂ ਮਹਿਮਾ ਹੈ ਜਿਵੇਂ ਇੱਕ ਘਰ 84 ਲੱਖ ਮਰਿਆਂ ਬੰਦਿਆਂ ਵਿੱਚੋਂ ਇੱਕ ਜਿਉਂਦੇ ਦੀ ਮਹਿਮਾ, ਇਉਂ ਕਹਿ ਲਓ ਇੱਕ ਘਰ 84 ਲੱਖ ਅਨਪੜ੍ਹਾਂ ਵਿੱਚੋਂ ਇੱਕ ਪੜ੍ਹੇ ਦੀ ਮਹਿਮਾ, ਇਉਂ ਇੱਕ ਘਰ 84 ਲੱਖ ਜੀਆ ਜੋਨ ਵਿੱਚੋਂ ਇਸ ਨਾਨਕ ਸਰੀਰ ਦੀ ਮਨੁੱਖਾ ਦੇ ਦੀ ਮਹਿਮਾ ਤਮਾਮ ਮਤ ਮਤਾਂਤਰਾਂ ਨੇ, ਤਮਾਮ ਗ੍ਰੰਥਾਂ ਸ਼ਾਸਤਰਾਂ ਨੇ ਕਥਨ ਕੀਤੀ। ਗੁਰੂ ਜੀ ਵੀ ਐਸਾ ਹੀ ਕਥਨ ਕਰਦੇ, ਅਨੇਕਾਂ ਜਨਮ ਇਸ ਸਰੀਰ ਤੇ ਇਹਨੇ ਮਨੁੱਖਾ ਦੇ ਤੇ ਇਸਨੇ ਹੋਰ ਦੁਨੀਆਂ ਵਿੱਚ ਦਿੱਤੇ ਹਨ, ਇਹ ਫਰਮਾਉਂਦੇ ਹਨ ਕਿਤੇ ਨਾਗ ਪੁਲਿੰਦੇ ਆਏ ਕਿਤੇ
ਕਿਤੇ ਪੰਗੁਰ ਲਾਏ ਨੇ, ਪੰਗੁਰ ਲਾਏ ਨੇ।
हम आए अग्न बिम जल पीतर निपजे काहे कम उपाय मेरे साहेबा कौन जाने गुण तेरे कहे न जानी अब गुण मेरे केते रुख बिरख मचीने केते पशु उपाय केते नाग कुली में आए केते पंख उड़ा मनुखा दे तुम पहले अनेक सत्ता आदमियों जोनिया धारण कीते जिन्हें वड्डी उम्र मनी अनेक पंछियां कामा आदमियां जूनिये भी धारण की इन्हां दी भी वड्डी उम्र मनी जांदी। इस मानक ते पहले फिरत फिरत बहुते जुगहार मानस दे लही नानक कहत मिरण की वरिया सिमरत कहा नहीं। नानक दे ते पहले इसी तरह अनेक युग इस और जूनिया विच फिरदे फिरदे नूं बतीत हो गए हैं। दशम पातशाह मालवे की धरती पवित्र कर रहे हैं उन्होंने समय में मालवे बड़े जंगलात होंगे मामे सारे देश भी साढ़े बहुते जंगलात होंगे आप जी जीवों के उधार वास्ते अखेर बिरत करते हैं शिकार खेल जीवों का उधार करते होंगे। एक दिन इसी तरह खेर बिरत चढ़े उची उची आवाज आ रही पित्र दे बोलन दी उन्होंने सुन के गुरु जी ने ये दो पंक्तियां उची सुर विच पढ़िया। दुनिया पर मित्रो चले तृष्णा नहीं बुझ जमीन वास्ते लड़ाइया पढ़ाइया करता पर छड़ के भी चलिया गया अजे तक तृष्णा नहीं दूर हुई। ये पंक्तियां सुन के सिखा अर्ज की गरीब नवाज किस प्रथा है जोर ने पढ़ी कहने सुनो कन देख एक पित्र उचुची बोलते है ये पित्र एक अख तो कहना है ये किसी मौके इस देश का राजा से उस शरीर में छड़ के अनेक शरीर पशु पंछियों ने धारण किए चित्र नहीं जो नहीं पिया हुआ एक अख वाला उच्ची होके लै लै बोलते हैं कि मैं किसी मौके इस देश का राजा से अजे तक कृष्णा नहीं दूर कृष्णा नाल ही चली जाती है और जोनिया विच भी नाल ही जाती जो कहा हजूर ने हुक्म किया इसने जीवन पढ़ो बड़े घने जंगल विच वड्डे वड्डे झाड़ होण जिथे जिउंदा फड़ना पित्र कितना औखा पर खालसे ने कमर कसे कर लए बड़िया मुश्किलों दे नाल शरीर बस्तर फटके धजियां हो गए पर उस पित्र नूं जिउंदे नूं पाए। जिस वक्त फड़िया तां इस
ਕੀ ਕੱਖ ਸੁੱਕਾਂ ਕਹਿਣ ਲੱਗੇ ਅਨੇਕਾਂ ਜਨਮ ਇਸਨੇ ਧਾਰਨ ਕੀਤੇ ਹਨ। ਸੋ ਇਸ ਤਰੀਕੇ ਸੇ ਤ੍ਰਿਸ਼ਨਾ ਅਜੇ ਵੀ ਦੂਰ ਨੇ। ਸ਼ਾਸਨ ਉਸ ਥਾਂ ਅਜੇ ਬਠਿੰਡੇ ਦੀ ਸੜਕ ਜਿਹੜੀ ਪਟਿਆਲੇ ਤੋਂ ਬਠਿੰਡੇ ਨੂੰ ਜਾਂਦੀ ਉਹਦੇ ਉੱਪਰ ਤਿੱਤਰ ਸਾਹਿਬ ਨਾਮ ਕਰਕੇ ਗੁਰਦੁਆਰਾ ਇਸ ਯਾਦ ਦੇ ਇਉਂ ਕਰਕੇ ਅਨੇਕਾਂ ਜਨਮ ਇਹ ਪਸ਼ੁ ਪੰਛੀਆਂ ਦੇ ਨਾਨਕ ਸਰੀਰ ਤੋਂ ਧਾਰਨ ਕਰਦਾ ਚਲਾ ਆਇਆ ਹੈ। ਮੋਤੇ ਜੁਗ ਫਿਰਦੇ ਫਿਰਦੇ ਮੋਤੇ ਜੁਗ ਫਿਰਦੇ ਫਿਰਦੇ ਪ੍ਰਾਪਤੀ ਵਾਸਤੇ ਖੁੱਲ੍ਹਾ। ਦੁੱਖ ਤਕਲੀਫਾਂ ਮੋਹ ਮਮਤਾ ਲੜਾਈ ਪੜਾਈ ਭੁੱਖ ਪਿਆਸ ਹੋਰ ਸਾਰੀਆਂ ਜੋਨੀਆਂ ਵੀ ਜਿਵੇਂ ਹੈ ਮਨੁੱਖਾ ਦੇ ਵਿੱਚ ਵੀ, ਪਰ ਉਹਨਾਂ ਜੋਨੀਆਂ ਦੇ ਵਿੱਚ ਵਿਚਾਰ ਨਹੀਂ, ਸਮਝ ਨਹੀਂ, ਗਿਆਨ ਨਹੀਂ, ਇਹ ਨਹੀਂ ਜਾਣ ਸਕਦੇ ਅਸੀਂ ਕੀ ਹਾਂ, ਕਾਹਦੇ ਵਾਸਤੇ ਆਏ ਹਾਂ, ਕਿੱਥੋਂ ਆਏ ਹਾਂ, ਸਾਡਾ ਕੀ ਕਰਨ ਦਾ ਕੀ ਪ੍ਰਯੋਜਨ ਹੈ, ਕਿਸ ਕੰਮ ਦਾ ਕੀ ਫਲ ਹੈ, ਕੀ ਨਤੀਜੇ, ਇਹੋ ਜਿਹਾ ਕੁਛ ਸਮਝ ਨਹੀਂ ਸਕਦੇ। ਇਹ ਮਨੁੱਖਾਂ ਦੇ ਵਿੱਚ ਹੀ ਪਾਇਆ ਜਾਂਦਾ ਹੈ। ਇੱਕ ਕਿਸੇ ਰਾਜਾ ਨੇ ਇੱਕ ਕਿਲਾ ਬਣਾਇਆ ਗੋਲ ਸ਼ਕਲ ਦਾ, ਜਿਸਦੇ 84 ਦਰਵਾਜ਼ੇ ਰੱਖੇ, ਜਿਹਨਾਂ ਵਿੱਚੋਂ ਇੱਕ ਦਰਵਾਜ਼ਾ ਖੁੱਲ੍ਹਾ ਹੈ, ਬਾਕੀ ਦੇ ਬੰਦ ਨੇ। ਉਸ ਕਿਲੇ ਵਿੱਚ ਦੇ ਨੇਤ ਨਾਲ ਅੱਖਾਂ ਤੋਂ ਮਨਾਖਾ ਪੁਰਸ਼, ਨੇਤਰਹੀਨ ਪੁਰਸ਼, ਅੰਧਾ ਪੁਰਸ਼ ਪ੍ਰਵੇਸ਼ ਕਰ ਗਿਆ। ਨਾ ਦਿਸਣ ਕਰਕੇ ਬੜਾ ਦੁਖੀ ਹੈ, ਉੱਚੀ ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ, ਮੇਰੇ 'ਤੇ ਕੋਈ ਰਹਿਮ ਕਰੋ, ਮੇਰੇ 'ਤੇ ਤਰਸ ਖਾਓ, ਮੈਂ ਬੜਾ ਦੁਖੀ ਹਾਂ, ਇਸ ਕਿਲੇ ਵਿੱਚ ਕੈਦ ਹਾਂ, ਇਸਨੂੰ ਛੁਟਕਾਰੇ ਦਾ ਕੋਈ ਉਪਾਅ ਦੱਸੋ। ਉਹਦੀ ਦੁੱਖ ਭਰੀ ਆਵਾਜ਼ ਬਾਹਰੋਂ ਕਿਸੇ ਰਹਿਮ ਦੀ ਲਾਜ਼ਮੀ ਨੇ ਸੁਣੀ। ਉਹਨੂੰ ਕਿਹਾ, ਇਸ ਕਿਲੇ ਦੇ 84 ਦਰਵਾਜ਼ੇ ਹਨ, ਜਿਹਨਾਂ ਵਿੱਚੋਂ ਇੱਕ ਖੁੱਲ੍ਹਾ, ਬਾਕੀ ਦੇ ਬੰਦ ਹੈ, ਖੁੱਲ੍ਹੇ ਦਰਵਾਜ਼ੇ ਥਾਈ ਬਾਹਰ ਨਿਕਲ ਗਿਆ। ਉਹ ਕਹਿੰਦਾ, ਮੇਰੇ ਨਿਗ੍ਹਾ ਨਹੀਂ, ਮੈਨੂੰ ਨਿਗ੍ਹਾ ਨਹੀਂ, ਨਿਗ੍ਹਾ ਤੋਂ ਬਿਨਾਂ 84 ਦਰਵਾਜ਼ੇ ਬੰਦ ਇੱਕ ਖੁੱਲ੍ਹਾ, ਬੜਾ ਮੁਸ਼ਕਿਲ ਹੈ ਨਿਕਲਣਾ। ਉਹ ਕਹਿਣ ਲੱਗੇ, ਨਹੀਂ ਪੀਂਦਾ ਤੂੰ ਧੋ ਸਕਦਾ ਹੈ, ਕੰਧ ਨੂੰ ਹੱਥ ਲਾ ਕੇ ਫਿਰਨਾ ਸ਼ੁਰੂ ਕਰ। ਫਿਰਦਿਆਂ ਫਿਰਦਿਆਂ ਜਦੋਂ ਖੁੱਲ੍ਹਾ ਦਰਵਾਜ਼ਾ ਆਏਗਾ, ਢੋ ਕੇ ਬਾਹਰ ਨਿਕਲ। ਉਸਨੂੰ ਇਹ ਵਿਚਾਰ ਚੰਗੀ ਲੱਗੀ, ਹੈ ਵੀ ਠੀਕ, ਕੰਧ ਨਾਲ ਹੱਥ ਲਗਾ ਕੇ ਫਿਰਨਾ ਸ਼ੁਰੂ ਕਰ ਦਿੱਤਾ। ਜਦੋਂ 83 ਦਰਵਾਜ਼ੇ ਲੰਘ ਗਿਆ, ਜਿਹੜੇ ਬੰਦ ਸਨ, ਖੁੱਲ੍ਹਾ ਦਰਵਾਜ਼ਾ ਆਇਆ, ਉਹਦੇ ਸਿਰ ਵਿੱਚ ਖੁਰ ਪਾਉਣ ਲੱਗ ਪਿਆ, ਕੰਧ ਨਾਲ ਹੱਥ ਚੜ ਕੇ ਸਿਰ ਵਿੱਚ ਖੁਰ ਕਰਨ ਲੱਗ ਪਿਆ, ਕਦਮ ਵੀ ਉਠਾਈ ਗਿਆ, ਦੋ ਕਦਮ ਦਰਵਾਜ਼ਾ ਸੀ ਲੰਘ ਗਿਆ, ਖੁਰ ਖਰ ਕਰਕੇ ਫਿਰ ਕੰਧ ਨੂੰ ਹੱਥ ਲਾ ਲਿਆ, ਫਿਰ ਤਾਂ ਕੋਈ ਖੁੱਲ੍ਹੇ ਦਰਵਾਜ਼ੇ ਆਉਂਦੇ, ਯਾਨੀ ਬੰਦ ਹੀ ਆਉਣੇ ਸਨ। ਇਉਂ ਕਰਕੇ ਦੁਖੀ ਹੋ ਕੇ ਫਿਰ ਉੱਚੀ ਉੱਚੀ ਆਵਾਜ਼ਾਂ ਮਾਰੀਆਂ, ਮੈਂ ਬੜਾ ਦੁਖੀ ਹਾਂ, ਮੇਰੇ 'ਤੇ ਰਹਿਮ ਕਰ, ਮੇਰੇ 'ਤੇ ਤਰਸ ਖਾਓ। ਬਾਹਰੋਂ ਕਿਹਾ, ਬਈ ਜਿਹੜੀ ਤੈਨੂੰ ਯੁਗਤੀ ਦੱਸੀ ਸੀ ਬਿਲਕੁਲ ਠੀਕ ਸੀ, ਅਗਰ ਦੋਸਤ ਅਮਲ ਕਰਦਾ ਉਹਨੂੰ ਕਦੇ ਦਾ ਆਜ਼ਾਦ ਹੋ ਜਾਂਦਾ, ਪ੍ਰਤੀਤ ਹੁੰਦਾ ਹੈ ਮੈਂ ਉਸ 'ਤੇ ਅਮਲ ਨਹੀਂ ਕੀਤਾ, ਕਹਿਣਗੇ ਉਸੀ ਵਕਤ ਦਾ ਫਿਰਦਾ, ਫਿਰਦਾ ਕੋਈ ਗਲਤੀ ਕਰ ਬੈਠਾ ਹੋਏਗਾ। ਉਸ ਵਕਤ ਮੈਂ ਇੱਕ ਦਫ਼ਾ ਕੰਧ ਨਾਲ ਹੱਥ ਕੱਢ ਦਿੱਤਾ ਸੀ, ਸਿਰ ਖੁਰ ਕਰਨ ਵਾਸਤੇ ਉਦੋਂ ਹੀ ਖੁੱਲ੍ਹਾ ਦਰਵਾਜ਼ਾ ਲੰਘੇ। ਦ੍ਰਿਸ਼ਟਾਂਤ ਮਿਸਾਲ, ਵਾਹਿਗੁਰੂ ਅੰਤਰਯਾਮੀ ਨੇ ਸਰੀਰ 'ਚ 84 ਲੱਖ ਜੀਆ ਜੂਨ ਜੋ ਹੈ ਉਹ ਬੰਦ ਦਰਵਾਜ਼ੀਆਂ ਨਹੀਂ ਨੇ, ਉਹਨਾਂ ਨੂੰ ਅਧਿਕਾਰ ਨਹੀਂ ਮੁਕਤ ਹੋਣ ਦਾ, ਤਮਾਮ ਦੁੱਖਾਂ ਤੋਂ ਬਰੀ ਹੋਣ ਦਾ। ਮਨੁੱਖਾਂ ਦੇ ਰੂਪੀ ਦਰਵਾਜ਼ਾ ਖੁੱਲ੍ਹਦਾ ਹੈ, ਇਸ ਦੇ ਵਿੱਚ ਅਧਿਕਾਰ, ਇਸਨੂੰ ਵਿਚਾਰ ਹੈ, ਸਮਝ ਹੈ, ਗਿਆਨ ਦੀ ਰੋਸ਼ਨੀ ਪ੍ਰਾਪਤ ਹੈ, ਉਸ ਰੋਸ਼ਨੀ ਤੋਂ ਫਾਇਦਾ ਉਠਾ। ਇੱਥੇ ਆ ਕੇ ਇਸਨੂੰ ਪਤਾ ਲੱਗਿਆ ਹੋਰ ਗੇਟ ਬੰਦ ਹਨ, ਪ੍ਰਭੂ ਪ੍ਰਾਪਤੀ ਵਾਸਤੇ ਮਨੁੱਖਾਂ ਦੇ ਰੂਪੀ ਦਰਵਾਜ਼ਾ ਹੀ ਖੁੱਲ੍ਹਾ। ਵਾਹਿਗੁਰੂ ਦਾ ਭਜਨ ਕਰਕੇ ਇਸ ਨਾਨਕ ਦੇ ਵਿੱਚ ਹੀ ਤਮਾਮ ਦੁੱਖਾਂ ਤੋਂ ਬਰੀ ਹੋਣਾ ਹੁੰਦਾ। ਸੋ ਇਸ ਪਾਸੇ 84 ਫਿਰਦਾ ਫਿਰਦਾ ਨਾਨਕ ਦੇ ਵਿੱਚ ਆ ਕੇ ਜੋ ਕੋਈ ਖੁੱਲ੍ਹਾ ਦਰਵਾਜ਼ਾ ਹੈ, ਕਿਉਂਕਿ ਕਿਸਨੇ ਪ੍ਰਭੂ ਪ੍ਰਾਪਤੀ ਵਾਸਤੇ ਤਮਾਮ ਦੁੱਖਾਂ ਤੋਂ ਬਰੀ ਹੋਣ ਵਾਸਤੇ ਉਪਾਅ ਨਾ ਕੀਤਾ। ਤਾਂ ਇਸ ਮਾਨਸ ਦੇ ਵਿੱਚ ਆ ਕੇ ਇਸਨੇ ਇਹ ਵੱਡਾ ਸਾਰਿਆਂ ਉਪਾਵਾਂ ਨਾਲੋਂ ਵੱਡਾ ਪ੍ਰਸਾਦ ਕਰਨਾ। ਕਦੇ ਹੀ ਗੁਰੂ ਪੰਚਮ ਪਾਤਸ਼ਾਹ ਫਰਮਾਉਂਦੇ ਹਨ, ਸਹੀ ਪ੍ਰਾਪਤ ਮਾਨਸ ਜ਼ਰੂਰੀਆ, ਗੋਬਿੰਦ ਮਿਲਣੀ ਕੀ ਹੈ ਤੇਰੀ ਵਰੀਆ, ਅਬਰ ਕਾਹ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਅੱਜ ਕੇਵਲ। ਇਹ ਮਨੁੱਖਾਂ ਦੇ ਦਾ ਫਰਜ਼ ਦੱਸਿਆ, ਇਹੋ ਤੇਰੀ ਵਾਰੀ ਗੋਬਿੰਦ ਤਮਾਮ ਦੁੱਖਾਂ ਤੋਂ ਬਰੀ ਹੋਣ ਵਾਸਤੇ यही खुला दरवाजा है, बाकी ने तमाम गेट बंद है। वह चक्कर कट के मानकदे दे विच्चे आ गया है। इत्थे और दुनियावी व्यवहार जितने वह तो हो ही जाते, खेती पत्ती नौकरी चाकरी वणज व्यापार ये तो सारी दुनिया करी ही जाती है, पर परमार्थक फर्ज है जेड़ा रूहानी फर्ज है उसकी बाबत गुरु जी सानू समझाते हैं। सबसे अति जरूरी काम जिमें स्कूलों कॉलेजों के दो किस्म के मजमून होंगे, एक लाजमी एक गैर लाजमी। लाजमी मजमून की जो वक्त है गैर लाजमी की हरगिज नहीं होया कर। इसी तरह ही इंसान के दो फर्ज हैं, एक लाजमी एक गैर लाजमी। लाजमी फर्ज आ जो गुरु जी दस रहे हैं इस पुरब तो विछड़े हैं और मिलकर तमाम दुखों से बरी होने वास्ते वाहिगुरु की भगती करनी ये लाजमी फर्ज है। बाकी व्यवहार का उन्होंने गैर लाजमी दसिया है, पर आश्चर्य की गल है इन्हें जो लाजमी फर्ज है वो बाबत जमा ही भुल गया, उन्होंने फजूल ही समझता, तो जेडे गैर लाजमी उन्होंने सब कुछ मनिया। ये कि मतलब ये इसकी बुद्ध का ही हेर फेर संगत विच लगन करके, बुरा लिटरेचर पढ़न करके, बुराइयां विच लगन करके बुद्ध मलन हो जाए। उस विच असली असली गल नूं समझण दी ताकत नहीं रहिंदी। जिवें किसी नशे के अधीन होया आदमी असली गल नूं समझण दे योग नहीं होया करदा, समझ ही नहीं आउंदी हुंदी, बुद्ध जिहड़ी है कायम नहीं हुंदी। इसी तरह ही अग्ञान का नशा चढ़िया होण करके इस नूं असलीयत नूं समझण दे योग नहीं। जदों वह नशा हौली हौली सत्संग करते भजन करते घटता है फिर इस असली फर्ज का पता लगता है, फिर उसके वास्ते कंगर कसा पूरी तौर पर कर लेता है। इस वास्ते ही गुरु जी सानू ऐसा फरमाते हैं, आयो लाहा लैण पुरानी आयो आयो लाहा लैण वास्ते कलयुग जीवन के उधार वास्ते अज तो तकरीबन 500 साल पहले गुरु नानक रूप अपने आप को प्रगट किया, गुरु अवतार धारण किया। भावे अवतार बहुत किस्म के होंगे, नित नमित पूर्ण पूर्ण काम अंशा आवेश आदि बहुत किस्म के अवतार होंगे। गुरु अवतार मन का अज्ञात रूपी अंधेरा दूर करके तमाम दुखों को बरी करने वास्ते जो है उस गुरु किरण गुरु नानक जी ने गुरु अवतार धारण किया। आप जी ने 17 दीपा नवा खंडा दे विच फिर के सौखा मार्ग ए समय दे लोग जो कर सकन वह दृढ़ करवाया। अहरे समय दे विच लोकी घर बार छड़ जांदे, जंगलों दिया मन में चले जाते, पहाड़ा दिया कंधा में जा चुके, राजभाग छड़ जाते, प्राणायाम योगा अभ्यास करते, बड़े बड़े कठिन तपस्यावां करते, पर ए समय के शरीर जेड़े इन्ना कुछ करन दे योग नहीं। चीजें दी उम्रां थोड़ियां, व्याधि ग्रस्त, दिमाग दिल कमजोर, वह जो साधन करन दे कोई योग नहीं। इसी करके गुरु जी ने सौखा उपा ए समय का नाम दान किया, जो कि हर जगह हो सकता है। ग्रस्त त्याग दोवें थाई हो सकता है, खेती करने वाला नौकरी करने वाला पंड व्यापार करने वाला कर सकता है, बच्चा जवान बूढ़ा कर सकता है, ਭਾਈ ਭਾਈ ਲੋਕ ਸਭ ਹੀ ਕਰ ਸਕਦੇ ਸੀ। ਐਸਾ ਸੌਖਾ ਰਸਤਾ ਸਾਨੂੰ ਗੁਰੂ ਬਾਬੇ ਨੇ ਦੱਸਿਆ। ਜਗਜੀਰ ਨੂੰ ਸਾਧਨ ਦੂਰ ਕੀਏ, ਜਿਹੜੇ ਸਾਧਨ ਰਾਮ ਹੈ ਨਾਮ ਬਤਾਓ। ਸੌਖਾ ਸਾਧਨ ਜੋ ਕਿ ਹਰ ਇੱਕ ਦੇ ਕਰਨ ਦੇ ਯੋਗ, ਹਰ ਇੱਕ ਕਰ ਸਕਦਾ ਹੈ, ਸੌਖ ਹੋਣਾ ਚਾਹੀਦਾ। ਜਿਵੇਂ ਸੌਖਾ ਸਾਨੂੰ ਦੱਸਿਆ,
ਨਾਨਕ ਨਾਮ ਸੁਖਾਲਾ ਕਲ
ਰਸਤਾ ਜੀਵਾਂ ਦੀ ਕਲਿਆਣ ਦਾ, ਗੁਰੂ ਪ੍ਰਾਪਤੀ ਦਾ, ਜੋ ਕਿ ਮਨੁੱਖਾਂ ਦੇ ਵਾਸਤੇ ਅਤੀ ਜ਼ਰੂਰੀ ਕੰਮ ਹੈ, ਉਹਦਾ ਦੱਸੇ। ਆਪ ਜੀ ਇਹ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਚੱਕਰ ਲਗਾਇਆ, ਰਾਜੇ ਰਾਣਿਆਂ ਦੇ ਪਹੁੰਚ ਕੇ ਉਹਨਾਂ ਨੂੰ ਆਪਣਾ ਫਰਜ਼ ਔਰ ਭਜਨ ਕਰਨਾ ਦੱਸੇ। ਜਿਹੜੇ ਅਨਿਆਈ ਰਾਜੇ ਸਨ ਉਹਨਾਂ ਨੂੰ ਪੂਰਾ ਪੂਰਾ ਨਿਆਂ ਕਰਨ ਦੇ ਵਾਸਤੇ ਪ੍ਰੇਰਿਆ। ਸੋ ਸਾਰੇ ਜਿੱਥੇ ਕਿਤੇ ਆਪ ਜੀ ਨੇ ਠੱਗਾਂ ਦੇ, ਰਾਕਸ਼ਾਂ ਦੇ, ਚੋਰਾਂ ਦੇ ਥਾਂ ਥਾਂ ਫਿਰ ਕੇ ਸਭ ਦਾ ਉਧਾਰ। ਅੱਜ ਇਸੀ ਤਰ੍ਹਾਂ ਸੰਸਾਰ ਦਾ ਉਧਾਰ ਕਰਦੇ ਕਰਦੇ ਇੱਕ ਥਾਂ ਬੈਠੇ ਹੋਏ, ਮਰਦਾਨਾ ਰਬਾਬ ਵਜਾ ਰਿਹਾ, ਹਜ਼ੂਰ ਦੇ ਪਵਿੱਤਰ ਗਲੇ ਤੋਂ ਇਸੇ ਉਚਾਰਨ ਹੋ ਰਿਹਾ ਹੈ।
ਜਿਵੇਂ ਸਾਰ ਨਾ ਜਾਣਾ ਤੇਰੀ, ਜਿਵੇਂ ਸਾਰ ਨਾ ਜਾਣਾ ਤੇਰੀ,
ਸਾਰਾ
तू ठाकरो वैरागरो मेंजे ही कंचेरी रंग तू सागरो रत्नागरो हम सार न जाना तेरी रंग सार न जाना तू बड़दाना कर मेरा मुत्साई कृपा की जय सामत बीजे आठ पैर तुत्याई गर्भ न की जय रेन हो विजय संगत जीरे तेरी सब पर नानक का खाकर मैं यही खंजेरी रहा। गुरु बाबा जी ने बार बार अलाप के शब्द का उच्चारण किया और शब्द की समाप्ति होने से गुरु की समाधि लग गई समाधि हो जाते हैं मरदाना उठ के फिरना शुरू कर दिता नाल ही एक चार दीवारी से चार तेरे कंध सी एक पासे बड़ा सारा दरवाजा से उस टाइम मरदाना अंदर जाता है की देखिया ये शमशान भूमिका ये कबर बनिया खास तरीके सिर बनिया हर कबर से मृतक पुरानी का नाम लिखा ते उसकी उम्र भी लिखी हुई है यो मरदाना सारे शमशान भूमिका च पढ़ता फिर बड़ा वक्त लग गया फिरद्या फिरद्या इस नतीजे ते पहुंचिया सबसे ज्यादा उम्र जितने मृतक प्राणी हैं जिन्हों ने खबर सबसे ज्यादा उम्र का बंदा 20 साल का 20 साल तो ज्यादा किसी की भी उम्र नहीं है उदू घट घट ही बड़ा हैरान होया चित भी संसा पैदा हो गया जिस नगर के लोगों की उम्र 20 साल तो ज्यादा ना हो नगर का वाधा किमें हो सकता यह जो ख्याल कल्पना होया बड़ी देर तो बाद वापस आ गया गुरु बाबा जी समाधि तो स्थान हो चुके थे आके नमस्कार की अर्ज की गरीब नवाज है चार दीवारी अंदर शमशान भूमिका है जिदे कबर बनिया खास तरीके सिर बनिया हैं मृतक प्राणियों के नाम भी लिखे उम्र भी लिखी है गरीब नवाज 20 साल तो ज्यादा किसी की भी उम्र नहीं ज्यादा तो ज्यादा जेडे बंदे इतने मरे 20 साल तो ज्यादा उम्र के नहीं ये की कारण गुरु जी कह लगे मरदाने तेरे शंके का समाधान तो बहुत सौखा है पर बेहतर है और सामने पिंड दींद है उत्थे पहुंच उन्होंने ही शमशान भूमिका होना उत्थे जाके देखें कि 20 साल की उम्र तो ज्यादा का कोई बंदा है या कि नहीं फिर उन्होंने कुछ भी नहीं ये क्यों है अच्छी तरह दिन खोल के दस देंगे मरदाना गुरु बाबा जी का हुक्म पा के पिंड वाल में तुर पैंदा है जानिया जानिया अगे सत्थ विच बहुत सारे लोग बैठे जिन्होंने सियाणी सियाणी उम्र के भी 100-100 साल के बजुर्ग भी देखे मरदाना उन्होंने मिलता है जाके गलबात छेड़ता है पूछता है भी और चार दीवार के अंदर जो शमशान भूमिका है छोटे पिंड की ही होनी है क्योंकि बहुत नेड़े है थोड़ा पिंड तो मैं उत्थे सारी शमशान भूमिका फिरया सब दे नाम पढ़े उम्र पढ़ी ज्यादा तो ज्यादा 100 साल की उम्र का इतने तुम 100-100 साल के भी बजुर्ग बैठे ये की कारण है यदा की मतलब है मेरे समझ नहीं पीएगा उन्होंने सबसे सियाना बजुर्ग कह लगा बैठ जाओ कहना दसो तुम रेंदे कितने उन्हें कहा मेरा नाम मरदाना है मरासिया के घर का मेरा जन्म है मैं गुरु नानक जी नाल रहना है गुरु नानक जी संसार का उधार करते करते विचर रहे हैं ऐसा ही उन्हें इतने भी बाहर बैठे हुए हैं इस करके मैं उन्होंने कीर्तन करता हूँ बाबा जी उन्होंने मरदाने बिठा लिया सुझाव लगे भाई मरदाना कह लगे शांति बैठ जाओ थोड़ा समझा दें थोड़े दिमाग में गल बैठ जाएगा मन भी मन जाएगा भी बिल्कुल ठीक है जो लिखे तो कह लगा साढ़े पिंड ਕੋਈ ਵੀ ਬੰਦਾ ਨਾਸਤਕ ਨਹੀਂ। ਇੱਕ ਹੁੰਦੇ ਨਾਸਤਕ, ਇੱਕ ਹੁੰਦੇ ਆਸਤਕ। ਦੋ ਕਿਸਮ ਦੇ ਲੋਕ ਦੁਨੀਆਂ 'ਤੇ ਮੰਨੇ ਜਾਂਦੇ ਹਨ। ਨਾਸਤਕ ਉਹਨਾਂ ਨੂੰ ਕਹਿੰਦੇ ਹਨ ਜਿਹੜੇ ਰੱਬ ਨੂੰ ਨਾ ਮੰਨਣ। ਆਸਤਕ ਉਹਨਾਂ ਨੂੰ ਕਹਿੰਦੇ ਜਿਹੜੇ ਰੱਬ 'ਤੇ ਵਿਸ਼ਵਾਸ ਰੱਖਣ ਵਾਲੇ ਹਨ। ਦੋਨਾਂ ਦੇ ਪਿਆਰ ਅਤੇ ਕਰਤੱਵ ਦੇ ਨਤੀਜੇ ਵਿੱਚ ਫਰਕ ਅਵਾਸ਼ੀ ਹੋਣਾ ਹੋਇਆ। ਸੋ ਕਹਿਣ ਲੱਗੇ ਸਾਡੇ ਪਿੰਡ ਵੀ ਨਾਸਤਕ ਕੋਈ ਨਹੀਂ। ਦਰਸ਼ਨ ਸਾਹਿਬ ਸਿੰਘ, ਨਾਸਤਕ ਹੋਣੇ ਨੂੰ ਸਾਈਂ ਕੋਈ ਨਹੀਂ ਹੈ। ਅਸੀਂ ਜਿਤਨੇ ਵੀ ਜੀਵ ਹਾਂ ਸਰੀਰ ਦੇ ਅੰਦਰ, ਸਰੀਰ ਧਾਰੀ ਕਹਿ ਲਓ, ਉਸ ਦੇ ਵਾਸਤੇ ਸਰੀਰ ਮਿਲਿਆ। ਅਸੀਂ ਪਰਮਾਤਮਾ ਦੇ ਪੁੱਤਰ ਹਾਂ, ਆਤਮ ਸ਼ਹਿਜ਼ਾਦੇ ਹਾਂ। ਸੋ ਪਰਮਾਤਮਾ ਦੇ ਪੁੱਤਰ ਹੋਣ ਕਰਕੇ ਸਾਨੂੰ ਪਰਮਾਤਮਾ ਤੋਂ ਮੁਨਕਰ ਹੋਣ ਵਾਸਤੇ ਸਾਈਂ ਕੋਈ ਨਹੀਂ। ਉਹ ਤਾਂ ਇਹ ਗੱਲ ਸਮਝ ਲਓ, ਸਮੁੰਦਰ ਦੀ, ਸਮੁੰਦਰ ਤੋਂ ਅਲਹਿਦਾ ਹੋ ਕੇ ਇਹ ਕਹਿਣ ਲੱਗ ਪਵੇ ਵੀ ਸਮੁੰਦਰ ਵਾਈ ਕਰੇ, ਉਹਦਾ ਕਹਿਣਾ ਕਿੰਨਾ ਗਲਤ ਹੈ। ਇੱਕ ਰੇਤੇ ਦਾ ਗਲਾ ਟਿੱਬੇ 'ਤੇ ਪਿਆ ਹੋਇਆ, ਉਹ ਤੋਂ ਥੋੜ੍ਹੇ ਅਲਹਿਦਾ ਹੋ ਕੇ ਕਿਸੇ ਟਿੱਬਾ ਹੋਇਆ ਹੀ ਨਹੀਂ, ਉਹਦਾ ਕਹਿਣਾ ਕਿਸੇ ਕੁ ਤੱਕ ਠੀਕ ਹੈ। ਸੋ ਇਹ ਤਾਂ ਕਹਿਣਾ ਵੀ ਰੱਬ ਹੈ ਨਹੀਂ, ਉਸੀ ਤਰ੍ਹਾਂ ਹੀ ਸਮਝੋ। ਹਾਲਾਂਕਿ ਪਰਮਾਤਮਾ ਦੀ ਅੰਤ ਹੈ ਕਹੋ ਕਬੀਰੇ, ਰਾਮ ਕੀ ਅੰਸ਼ ਜਸ ਕਗਤ ਮਿਟੇ ਨਾ ਮਨ। ਜਿਤਨੇ ਜੀਵਨ ਪਰਮਾਤਮਾ ਦੀ ਅੰਸ਼, ਅਸੀਂ ਸਾਰੇ ਆਤਮ ਸ਼ਹਿਜ਼ਾਦੇ ਹਾਂ। ਰੱਬ ਤੋਂ ਮੁਨਕਰ ਹੋਣ ਵਾਸਤੇ ਸਾਨੂੰ ਥਾਈ ਕੋਈ ਨਹੀਂ। ਇਹ ਜੋ ਕਹਿਣਾ ਹੈ ਇਹ ਬੁੱਧ ਦਾ ਹੀ ਦੇਰ ਪਏ, ਬੁਰਾਈਆਂ ਵਿੱਚ ਲੱਗਣ ਕਰਕੇ, ਬੁਰੀ ਸੁਸਾਇਟੀ ਮੂਵ ਕਰਨ ਕਰਕੇ, ਬੁਰਾ ਲਿਟਰੇਚਰ ਪੜ੍ਹਨ ਕਰਕੇ ਬੁੱਧ ਮਲਨ ਹੋ ਜਾਂਦੀ, ਮੈਲਾ ਹੋ ਜਾਂਦੀ ਹੈ ਬੁੱਧ। ਬੁੱਧ ਜਿਹੜੀ ਆਸਤਕ ਨਾਸਤਕ ਭਾਵ ਮੰਨਣ ਵਾਲੀ ਚੀਜ਼, ਸੋ ਜਦੋਂ ਬੁੱਧ ਮਲਨ ਹੋ ਗਈ, ਉਹ ਕਹਿਣ ਪੈਂਦੀ ਰੱਬ ਨੇ ਬਸ ਆਹ ਹੈ ਮੁਨਕਰ ਹੋਣ ਦਾ ਕਾਰਨ। ਤਾਂ ਇਸ ਕਰਕੇ ਜਿਹੜੇ ਉਹ ਮੁਨਕਰ ਉਹਨਾਂ ਨੂੰ ਨਾਸਤਕ ਕਹਿੰਦੇ ਹਨ, ਜਿਹੜੇ ਰੱਬ ਦੀ ਅਸਤੀ 'ਤੇ ਵਿਸ਼ਵਾਸ ਰੱਖਣ ਵਾਲੇ, ਭਜਨ ਕਰਨ ਵਾਲੇ, ਆਪਣੇ ਸਮੇਂ ਨੂੰ ਭਜਨ ਵਿੱਚ ਗੁਜ਼ਾਰਨ ਵਾਲੇ, ਆਪਣੇ ਸਮੇਂ ਨੂੰ ਉਹੀ ਸਫਲਾ ਮੰਨਣ ਵਾਲੇ ਜਿਹੜਾ ਰੱਬ ਦੀ ਯਾਦ ਵਿੱਚ ਗੁਜ਼ਰੇ, ਉਹਨਾਂ ਨੂੰ ਆਸਤਕ ਕਹਿੰਦੇ। ਆਸਤਕਪਣਾ ਠੀਕ ਹੈ, ਨਾਸਤਕਪਣਾ ਦਸਰ ਗਲਤ ਹੈ। ਇਸ ਕਰਕੇ ਉਹ ਬਜ਼ੁਰਗ ਕਹਿੰਦਾ, ਭਾਈ ਮਰਦਾਨ, ਸਾਡੇ ਪਿੰਡ ਦੇ ਵਿੱਚ ਇੱਕ ਵੀ ਨਾਸਤਕ ਬੰਦਾ ਨਹੀਂ, ਸਾਰੇ ਹੀ ਆਸਤਕ ਹਨ। ਰੱਬ ਦੀ ਹਸਤੀ 'ਤੇ ਪੂਰਾ ਪੂਰਾ ਵਿਸ਼ਵਾਸ ਰੱਖਦੇ ਹਾਂ, ਅਸੀਂ ਉਹਦੇ ਪੁੱਤਰ। 84 ਲੱਖ ਜੋਨ ਵਿੱਚ ਫਿਰਦੇ ਫਿਰਦੇ ਸਮਾਨੁਕ ਦੇਹ ਦੇ ਵਿੱਚ ਤਾਂ ਹੈ, ਜੋ ਮਨੁੱਖਾਂ ਦੇ ਰੂਪੀ ਦਰਵਾਜ਼ਾ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ, ਜਿਸ ਨੂੰ ਮਿਲ ਕੇ ਤਮਾਮ ਦੁੱਖਾਂ ਤੋਂ ਬਰੀ ਹੋਣਾ ਹੁੰਦਾ। ਸੋ ਇਹ ਇੱਥੇ ਆ ਕੇ ਵਾਹਿਗੁਰੂ ਦੀ ਭਗਤੀ ਕਰਨੀ, ਉਸਦਾ ਭਜਨ ਕਰਨਾ ਅਸੀਂ ਆਪਣਾ ਮੁੱਖ ਫਰਜ਼ ਸਮਝੀਏ। ਬਾਕੀ ਗੁਣ ਫਰਜ਼, ਵਿਵਹਾਰਕ ਫਰਜ਼ ਉਹ ਵੀ ਕਰਦੇ ਹਾਂ, ਲੇਕਿਨ ਮੁੱਖ ਫਰਜ਼ ਅਸੀਂ ਇਹਨੂੰ ਸਮਝਦੇ। ਇਸ ਵਾਸਤੇ ਅਸੀਂ ਉਸ ਉਮਰ ਨੂੰ ਸਫਲੀ ਸਮਝਦੇ ਹਾਂ, ਲੇਖੇ ਮੰਨਦੇ ਹਾਂ ਜਿਹੜੀ ਰੱਬ ਦੀ ਯਾਦ ਵਿੱਚ ਗੁਜ਼ਰਦੀ ਹੈ। ਉਮਰ ਉਹ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜ਼ਰੇ ਪਾਉਂਦੀ ਗੁਜ਼ਰੇ, ਨਹੀਂ ਤਾਂ ਸਾਨੂੰ ਹਾਸਲ ਕੀਏ ਵਿੱਚ ਨੀਲੇ ਗੁਜ਼ਰੇ ਸੰਝ ਤੇ ਫਜਰੇ। ਇਉਂ ਕਰਕੇ ਅਸੀਂ ਸਾਰੇ ਆਸਤਕ ਇਸ ਵਾਸਤੇ ਕਹਿੰਦੇ ਉਹ ਉਮਰ ਲੇਖੇ ਵਿੱਚ।
ਸਤਸੰਗਤ ਮੇਲਾ ਲੋਕੜੀਆਂ, ਸਤਸੰਗਤ ਮੇਲਾ ਲੋਕੜੀਆਂ, ਸਤਸੰਗਤ ਮੇਲਾ ਲੋਕੜੀਆਂ, ਸਤਸੰਗਤ ਮੇਲਾ ਲੋਕੜੀਆਂ, ਸਤਿ ਸੰਗਤ ਮੇਲਾ, ਸਤਿ ਸੰਗਤ ਮੇਲਾ।
ਭਾਈ ਮਰਦਾਨਾ ਸਾਡੇ ਪਿੰਡ ਦੇ ਵਿੱਚ ਇੱਕ ਵੀ ਨਾਸਤਿਕ ਬੰਦਾ ਨਹੀਂ, ਸਾਰੇ ਆਸਤਿਕ। ਰੱਬ ਦੀ ਅਸੀਂ ਤੇ ਵਿਸ਼ਵਾਸ ਰੱਖਦੇ ਹਾਂ। ਅਸੀਂ ਆਪਣਾ ਸਮਾਂ, ਆਪਣੀ ਜ਼ਿੰਦਗੀ ਪਰਮੇਸ਼ਰ ਦਾ ਭਜਨ ਕਰਕੇ ਸਫਲੀ ਸਮਝਦੇ ਹਾਂ ਔਰ ਸਫਲੀ ਕਰਦੇ ਹਾਂ। ਹਰ ਪ੍ਰਾਣੀ ਸਾਡੇ ਪਿੰਡ ਵਿੱਚ ਇੱਕ ਆਪਣੀ ਨੋਟਬੁੱਕ ਬਣਾਉਂਦਾ ਹੈ, ਰੋਜ਼ ਨਾਮਚਾ ਬਣਾਉਂਦਾ ਹੈ, ਇੱਕ ਬਹੀ ਬਣਾਉਂਦਾ ਜਿਹਦੇ ਵਿੱਚ ਪੈਣ ਵੇਲੇ ਸੌਣ ਵੇਲੇ ਰੋਜ਼ ਲਿਖਦਾ ਹੈ, ਮੈਂ ਅੱਜ ਇੰਨਾ ਚਿਰ ਸਤਸੰਗ ਕੀਤੀ, ਇੰਨਾ ਚਿਰ ਭਜਨ ਪਾਠ ਕੀਤਾ, ਇੰਨਾ ਚਿਰ ਰੱਬ ਦੀ ਯਾਦ ਵਿੱਚ ਗੁਜ਼ਾਰਿਆ। ਰੋਜ਼ ਲਿਖ ਕੇ ਪੈਂਦਾ ਹੈ। ਇਸੇ ਤਰ੍ਹਾਂ ਉਹ ਰੋਜ਼ ਨਾਮਚਾ ਤਿਆਰ ਹੁੰਦਾ ਚਲਾ ਜਾਂਦਾ। ਜਿਸ ਵਕਤ ਪ੍ਰਾਣੀ ਦੀ ਅਹੁਦ ਪੂਰੀ ਹੁੰਦੀ ਹੈ, ਸੋ ਮ੍ਰਿਤੂ ਹੋ ਜਾਂਦਾ, ਸ਼ਾਸਨ ਦੁਨੀਆਂ ਦਾ ਇਹ ਅਸੂਲ। ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੇ ਸਾ, ਨਾਨਕ ਹਰ ਗੁਣ ਗਾਇ ਲਈ ਛਾੜ ਸਕਲ ਲਿੰਦਾ। ਜੋ ਪੈਦਾ ਹੋਇਆ ਉਸਨੇ ਬਿਨਸ, ਜਿਹੜਾ ਘੜਾ ਬਣਿਆ ਉਹਨੇ ਫੁੱਟਣਾ ਇੱਕ ਦਿਨ, ਜਿਹੜਾ ਬਰਤਨ ਘੜਿਆ ਗਿਆ ਉਹ ਫੁੱਟੂਗਾ ਵੀ। ਇਸੇ ਤਰ੍ਹਾਂ ਜੋ ਉਪਜੋ, ਜੋ ਵੀ ਉਪਜਿਆ ਉਹਨੇ ਬਿਨਸਣਾ ਹੈ। ਉਹ ਮਰਿਆਦਾ ਰੱਖੀ ਗਈ ਹੈ ਸਤਿਗੁਰ ਦੇ ਵਿੱਚ, ਲੱਖ ਲੱਖ ਵਰੇ ਦੀ ਮਰਿਆਦਾ ਹੁੰਦੀ ਇੱਕ ਪ੍ਰਾਣੀ ਦੀ। ਰੇਤੇ 10-10 ਹਜ਼ਾਰ ਵਰ ਦੀ ਉਮਰ ਹੁੰਦੀ, ਦੁਆਪਰ 1000-1000 ਵਰਾਂ ਦੀ। ਹੁਣ ਕੱਲ ਯੁੱਗ ਹੈ 100 ਸਾਲ ਦੀ ਆਈ, ਪਰ ਅੱਜ ਕੱਲ੍ਹ 100 ਸਾਲ ਦਾ ਵੀ ਐਸਟੀਮੇਟ ਨਹੀਂ ਲੈ ਗਿਆ, ਕਿਉਂਕਿ 5000 ਵਰਸ ਤੋਂ ਉੱਪਰ ਕੱਲ ਯੁੱਗ ਚੱਲ ਰਿਹਾ ਹੈ। ਲੋਕਾਂ ਦੇ ਆਚਾਰ ਆਹਾਰ ਵਿਵਹਾਰ ਵਿੱਚ ਬੜਾ ਫਰਕ ਪੈ ਗਿਆ। ਫਰਕ ਪੈਣ ਕਰਕੇ ਅਸਲੀ ਜਿਹੜੀ ਉਮਰ ਸੀ ਕੱਲ ਯੁੱਗ ਦੀ ਉਤਨੀ ਰਹਿ ਨਹੀਂ ਗਈ। 100 ਸਾਲ ਦੀ ਆਯੂ ਰੱਖੀ ਸੀ ਉਹ ਅੱਜ ਕੱਲ੍ਹ ਦੀ। ਅੱਜ ਕੱਲ੍ਹ ਦੇ ਸਮੇਂ ਦਾ ਦੀਰਘ ਆਯੂ ਦਾ ਬੰਦਾ, ਵੱਡੀ ਉਮਰ ਦਾ ਬੰਦਾ 70-80 ਦੇ ਦਰਮਿਆਨ ਮੰਨਿਆ ਜਾਂਦਾ, ਭਾਵੇਂ ਕੋਈ ਕੋਈ ਜ਼ਿਆਦਾ ਵੀ ਹੋ ਜਾਂਦਾ, ਲੇਕਿਨ ਉਹ ਨਹੀਂ ਮੰਨੀ ਜਾਂਦੀ, ਮੈਜੋਰਿਟੀ ਨੂੰ ਲਿਆ ਜਾਂਦਾ। ਇਸ ਕਰਕੇ ਹੌਲੀ ਹੌਲੀ ਜਿਹੜੇ ਅੱਜ ਦੇ ਜਨਮ ਲੈਂਦੇ ਨੇ ਇਹਨਾਂ ਦਾ ਐਸਟੀਮੇਟ ਇਦੋਂ ਵੀ ਘੱਟ ਜਾਏਗਾ 50-60 ਸਾਲ ਦੇ ਦਰਮਿਆਨ, ਕਿਉਂਕਿ ਖੁਰਾਕਾਂ ਚਾਹੀਆਂ ਗੁਰਤੀਆਂ ਹੋ ਰਹੀਆਂ ਹੀ ਹੋ ਗਈਆਂ, ਉਹਨਾਂ ਨਾਲ ਹੀ ਸਰੀਰ ਦੀ ਉਮਰ ਦਾ 'ਤੇ ਫਰਕ ਪਿਆ ਕਰਦਾ। ਜਿੰਨੇ ਆਚਾਰ ਆਹਾਰ ਵਿਵਹਾਰ ਅੱਛੇ ਹੋਣ, ਸ਼ੁੱਧ ਹੋਣ, ਉਨਾ ਹੀ ਉਮਰ ਜ਼ਿਆਦਾ ਹੋ ਜਾਇਆ ਕਰਦੀ ਹੈ। ਐਸਾ ਹੀ ਸਵਯਮ ਕਰਕੇ ਜਦੋਂ ਪ੍ਰਾਣੀ ਦੀ ਆਯੂ ਪੂਰੀ ਹੁੰਦੀ ਹੈ, ਸਭ ਨੇ ਤੁਰ ਜਾਣ। ਹੋਰ ਤਾਂ ਕੀ, ਉਹ ਲੋਕ ਵੀ ਜਿਹੜੇ ਧਰਤੀ ਨੂੰ ਕਾਗਜ਼ ਮੰਗ ਲਪੇਟਣ ਨੂੰ ਸਮਰੱਥ ਹਨ, ਉਹ ਵੀ ਦੁਨੀਆਂ ਦੀ ਆ ਕੇ ਤੁਰ ਗਏ। Thank you. ਪਾਵੇ ਸੁਰ ਨਰ ਦੇਵਾ ਰੂਪ ਸੁਧਾਰੇ ਕਰ ਮੁੰਜਨ ਕਰਣੀਆਂ ਦੇ ਮਾਲਕ ਛੁੱਟੀਆਂ ਦੇ ਮਾਲਕ ਜਿਹੜੇ ਧਰਤੀ ਨੂੰ ਕਾਗਜ਼ ਮੰਗ ਲਪੇਟਣ ਸਮਰੱਥ ਸਨ ਉਹ ਵੀ ਦੁਨੀਆਂ ਤੇ ਆ ਕੇ ਆਪਣੀ ਆਪਣੀ ਆਯੂ ਤੁਰ ਗਏ ਸਾਹਿਬ ਦਸਮ ਪਾਤਸ਼ਾਹ ਕਲਗੀਧਰ ਮਹਾਰਾਜ ਇੱਥੇ ਵੱਡਿਆਂ ਵੱਡਿਆਂ ਦੇ ਪ੍ਰਮਾਣ ਦੇ ਕੇ ਹੀ ਉਹ ਫਰਮਾਉਂਦੇ ਹਨ
ਇੱਕ ਸ਼ਿਵ ਭੈ ਇੱਕ ਭੈ ਇੱਕ ਭੈ
ਕਲਗੀਧਰ ਮਹਾਰਾਜ ਇਸ ਦੇ ਵਿੱਚ ਵੱਡਿਆਂ ਵੱਡਿਆਂ ਦੇ ਪ੍ਰਮਾਣ ਦਿੰਦੇ ਕੋਈ ਗੱਲ ਸਮਝਾਉਣੀ ਹੋਵੇ ਵੱਡੇ ਦਾ ਪ੍ਰਮਾਣ ਦਿੱਤਾ ਛੋਟੇ ਮੋਟੇ ਦੇ ਵਿੱਚ ਹੀ ਆ ਜਾਂਦੇ ਇਉਂ ਕਰਕੇ ਤੇ ਦਸ ਦਿਨ ਇੱਕ ਸ਼ਿਵ ਭਏ ਇੱਕ ਗਏ ਇੱਕ ਫਿਰ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਬਣੇ ਰਾਮ ਚੰਦਰ ਕ੍ਰਿਸ਼ਨ ਆਦਿ ਇਹਨਾਂ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਇਹ ਸਭ ਤੇ ਵੱਡੇ ਮੰਨੇ ਜਾਂਦੇ ਤ੍ਰੇਤੇ ਯੁੱਗ ਦੇ ਵਿੱਚ ਅਮੇ ਅਵਤਾਰ ਬਹੁਤ ਕਿਸਮ ਦੇ ਹੁੰਦੇ ਇਹ ਨਿਮਿਤ ਅਵਤਾਰ ਸਨ ਨਰਸਿੰਘ ਅਵਤਾਰ ਹੋਇਆ ਜਿਸ ਵਕਤ ਹਰਨਾਕਸ਼ ਨਾਸਤਕ ਹੋ ਗਿਆ ਆਪਣੀ ਪਬਲਿਕ ਦੇ ਵਿੱਚ ਨਾਸਤਿਕਤਾ ਫੈਲਾਉਣ ਲੱਗਿਆ ਉਹਦੇ ਗ੍ਰਹਿ ਪਰਮਾਤਮਾ ਨੇ ਪੈਦਾ ਕਰ ਦਿੱਤਾ ਪਹਿਲਾਂ ਸੋ ਉਸਦੇ ਨਾਲ ਵਿਰੋਧ ਪੈਦਾ ਹੋ ਗਿਆ ਸੋ ਪ੍ਰਹਿਲਾਦ ਨੂੰ ਬੜੀਆਂ ਤਕਲੀਫਾਂ ਦਿੱਤੀ ਉਹਦੀ ਰੱਖਿਆ ਵਾਸਤੇ ਥੰਮ ਚੋਂ ਪ੍ਰਗਟ ਹੋ ਕੇ ਹਰਨਾਕਸ਼ ਨੂੰ ਮਾਰਿਆ ਪ੍ਰਹਿਲਾਦ ਦੀ ਰੱਖਿਆ ਉਦੋਂ ਜਨਮ ਨਹੀਂ ਲਿਆ ਨਰਸਿੰਘ ਨੇ ਥੰਮ ਚੋਂ ਵੀ ਪ੍ਰਗਟ ਸੁਤੰਤਰ ਹੈ ਕਿਵੇਂ ਹੋ ਜਾ ਸੰਯੋਗ ਕਰਕੇ ਤ੍ਰੇਤੇ ਯੁੱਗ ਦੇ ਜਰਾਮਾ ਅਵਤਾਰ ਸੀ ਇਸਨੇ ਰਾਜੇ ਦਸਤੇ ਕਰਤਕ ਲਿਆ ਤੋਂ ਜਨਮ ਲਿਆ ਸੋ ਇਹ ਤਾਂ ਨਿਮਿਤ ਸੀ ਰਾਵਣ ਕੁੰਭਕਰਨ ਆਦਿ ਹੈ ਅਨੇਈ ਰਾਜੇ ਨੂੰ ਮਾਰਨ ਕ੍ਰਿਸ਼ਨ ਦੁਆਪਰ ਯੁੱਗ ਵਿੱਚ ਹੋਏ ਹਨ ਉਹਨਾਂ ਨੇ ਕੰਸ ਜਰਾਸੰਦ ਵਗੈਰਾ ਬੜੇ ਬੜੇ ਅਨਿਆਈ ਰਾਜੇ ਨੂੰ ਮਾਰ ਕੇ ਧਰਤੀ ਦੇ ਪਾਰ ਹਵਾ ਕਰਨ ਇਹ ਨਿਮਿਤ ਸੀ ਨਿਮਿਤ ਅਵਤਾਰ ਕਹਿੰਦੇ ਰਾਮ ਚੰਦਰ ਜੀ ਦਾ ਜੰਗ ਹੋ ਰਿਹਾ ਰਾਵਣ ਜੀ ਦਾ ਰਾਸ਼ਨ ਮੁੱਕ ਜਾਂਦਾ ਹਨੂੰਮਾਨ ਇਹਦਾ ਵੱਡਾ ਜਰਨੈਲ ਸੀ ਆਪਣੀ ਮੁੰਦੀ ਲਾਹ ਕੇ ਦਿੰਦੇ ਕਹਿਣ ਲੱਗੇ ਹਨੂੰਮਾਨ ਹੱਲ ਹੈ ਪੁਰਾਣੀ ਪਹਾੜੀ ਤੇ ਉਸ ਪਾਸੇ ਇੱਕ ਫੱਟਾ ਉਠਾ ਕੇ ਦੇਖੀ ਬਹੁਤ ਦਿਲ ਦਾ ਚੱਕੀ ਜੀ ਹੋਈ ਉਸਨੇ ਮੁੰਦੀ ਮੇਰੀ ਦਿਖਾ ਦੇ ਉਸ ਤੋਂ ਰਾਸ਼ਨ ਲੈ ਹਨੂੰਮਾਨ ਉੱਥੇ ਜਾਂਦਾ ਹੈ ਫੱਟਾ ਉਠਾ ਕੇ ਦੇਖਿਆ ਤਾਂ ਕੀ ਦੇਖਿਆ ਇੱਕ ਬਹੁਤ ਫਿਰ ਦਾਜੀ ਦੇ ਚੁੱਕੀਆਂ ਪਿੱਪਣਾ ਗੋਡਿਆਂ ਨੂੰ ਲੱਗਦੀ ਚੱਕੀ ਪੀ ਰਹੀ ਉਹਨੂੰ ਜਾ ਕੇ ਹਨੂੰਮਾਨ ਕਹਿੰਦਾ ਮਾਤਾ ਇਹ ਮੁੰਦੀ ਦੇ ਸ੍ਰੀ ਰਾਮ ਚੰਦਰ ਜੀ ਨੇ ਭੇਜੀ ਉਹਦਾ ਰਾਵਣ ਨਾਲ ਜੰਗ ਹੋ ਰਿਹਾ ਰਾਸ਼ਨ ਮੁੱਕ ਗਿਆ ਫੌਜ ਦਾ ਮੈਂ ਰਾਸ਼ਨ ਲੈਣ ਵਾਸਤੇ ਆਇਆ ਉਸਨੇ ਕਿਹਾ ਉਹ ਸਾਹਮਣੇ ਫੱਟਾ ਉਠਾ ਕੇ ਖੁਸ਼ ਛਿੜ ਰਹੇ ਮੁੰਡੇ ਰਾਸ਼ਨ ਮਿਲ ਜਾਏਗਾ ਜਦੋਂ ਫੱਟਾ ਚੱਕ ਕੇ ਹਨੂੰਮਾਨ ਨੇ ਉੱਥੇ ਮੁੰਦੀ ਸਿੱਧੀ ਉਹ ਸਾਰਾ ਇੱਕ ਉਹੀਆਂ ਮੁੰਦੀਆਂ ਨਾਲ ਭਰਿਆ ਸੀ ਇੱਕੋ ਜਿਹੀਆਂ ਮੁੰਦੀਆਂ ਉਹੀਆਂ ਜੀ ਪੁੱਛਣ ਲੱਗਿਆ ਮਾਤਾ ਇੱਕ ਸਾਰਾ ਇੱਕ ਉਹੀਆਂ ਜੀ ਮੁੰਦੀਆਂ ਨਾਲ ਭਰਿਆ ਹੋਇਆ ਕਹਿੰਦਾ ਮੇਰੇ ਦੇਖਦੇ ਦੇਖਦੇ ਇੰਨੇ ਵਾਰੀ ਰਾਮ ਚੰਦਰ ਦਾ ਅਵਤਾਰ ਹੋ ਚੁੱਕਿਆ ਹੋਰ ਕੀ ਕਹਿਣਾ ਹੈ ਤੂੰ ਹੀ ਹਨੂੰਮਾਨ ਤੂੰ ਵੀ ਹੁੰਦਾ ਰਿਹਾ ਰਾਸ਼ਨ ਲੈਣ ਆਉਂਦਾ ਰਿਹਾ ਇੱਥੇ ਮੁੰਦੀ ਸਿੱਧਦਾ ਰਹੀ ਤਾਂ ਕੀ ਹਿਸਾਬ ਕਿਹਾ ਗੁਰੂ ਜੀ ਕਹਿੰਦੇ ਐਡੇ ਐਡੇ ਵੀ ਦੁਨੀਆਂ ਤੇ ਹੋ ਚੁੱਕੇ ਦੁਨੀਆਂ ਤੇ ਰਹਿਣਾ ਕਿਸੇ ਨੇ ਮੁਸਾਫਰਖਾਨਾ ਹੈ ਤਾਂ ਇੱਥੇ ਜੋ ਕੁਛ ਕਰਕੇ ਜਾਏਗਾ ਤਾਂ ਫਲ ਅੱਗੇ ਪੁੱਛਣ ਦੱਸਦੇ ਹਨ। ਉਹ ਪ੍ਰੇਮੀ ਉਹ ਬਜ਼ੁਰਗ ਕਹਿਣ ਲੱਗਾ, ਭਾਈ ਮਰਦਾਨਾ ਜਿਸ ਵਕਤ ਔਰਤ ਪੂਰੀ ਹੁੰਦੀ ਰਾਣੀ ਮ੍ਰਿਤੂ ਹੋ ਜਾਂਦੀ ਤਾਂ ਸਥੂਲ ਸਰੀਰ ਵਿੱਚੋਂ ਕੱਢ ਕੇ ਸੂਕਸ਼ਮ ਸਰੀਰ ਦੇ ਸ਼ਾਇਦ ਇਹਨੂੰ ਲੈ ਜਾਂਦੇ ਤਾਂ ਅਸਥੂਲ ਸਰੀਰ ਉੱਪਰ ਲੈ ਜਿਸ ਨੂੰ ਲੋਕੀ ਦੱਬਦੇ ਨੇ ਪੂਜਦੇ ਨੇ ਅਸਥੂਲ ਸਰੀਰ ਕਹਿੰਦੇ। ਇਹਦੇ ਵਿੱਚ ਸੂਕਸ਼ਮ ਸਰੀਰ ਹੋਰ 17 ਤੱਤਾਂ ਦਾ, ਪੰਜ ਪ੍ਰਾਣ, ਪੰਜ ਕਰਮਿੰਦਰੇ, ਪੰਜ ਗਿਆਨਿੰਦਰੇ, ਮਨ ਔਰ ਬੁੱਧ, ਇਹਨੂੰ 17 ਤੱਤ ਕਹਿੰਦੇ। ਇਹ ਪੁਰਲੋਕ ਨੂੰ ਜਾਂਦਾ, ਇਹ ਸੂਕਸ਼ਮ ਵੀ ਕਹਾਉਂਦਾ, ਇਸਨੂੰ ਲਿੰਗ ਸਰੀਰ ਵੀ ਕਹਿ ਦਿੰਦੇ। ਇਸ ਨੂੰ ਸੂਕਸ਼ਮ ਤੌਰ ਤੇ ਲਿਜਾਣ, ਸੂਕਸ਼ਮ ਜਿਹੜੇ ਲਿਜਾਣ ਵਾਲੇ ਉਹੀ ਇਸ ਕੋਲ ਬੈਠੇ ਹੁਣ ਤਦੇ ਨਹੀਂ ਜਿਹੜੇ ਲਿਜਾਣ ਵਾਲੇ ਲਿਜਾਂਦੇ ਜ਼ਰੂਰ। ਇਉਂ ਕਰਕੇ ਅੱਗੇ ਜਾ ਕੇ ਕਰਮਾਂ ਦਾ ਫਲ ਭੁਗਤਣਾ ਪੈਂਦਾ। ਜਿਸ ਵਕਤ ਸਾਡੇ ਪ੍ਰਾਣੀ ਦਾ ਮ੍ਰਿਤੂ ਹੋ ਜਾਂਦਾ ਹੈ, ਅਸੀਂ ਉਹਦਾ ਆਪਣੀ ਆਪਣੀ ਜੋ ਸਾਡੀ ਵਿਧੀ ਹੈ ਜੁਗਤੀ ਨਾਲ ਸੰਸਕਾਰ ਕਰਦੇ, ਅਸੀਂ ਆਪਣੇ ਆਪਣੇ ਰਸਮੋ ਰਿਵਾਜ ਨੂੰ ਕੌਮਾਂ ਦੇ ਮੁਲਕਾਂ ਦੇ ਕੋਈ ਸੰਸਕਾਰ ਕਰ ਦਿੰਦੇ ਨੇ, ਇਸਨੂੰ ਕੋਈ ਦੱਬ ਦਿੰਦੇ ਸੁਣਾ ਦਿੰਦੇ। ਕਈ ਲੋਕ ਸਿੱਕੇ ਥਾਂ ਇਹਨੂੰ ਦਹੀਂ ਦੁਹੀਂ ਲਾ ਕੇ ਤੰਗ ਦਿੰਦੇ ਨੇ, ਪਾਰਸੀ ਆਦਿ ਇਹਨੂੰ ਕਿੰਨਾ ਕੰਮ ਖਾ ਜਾਂਦੇ, ਇਹੋ ਜਿਹਾ ਹਿਸਾਬ ਬਣਾਇਆ। ਕਿਉਂਕਿ ਅਗਰ ਇਸ ਨੂੰ ਰੱਖਿਆ ਜਾਵੇ ਇਹ ਕੀੜੇ ਕਰਮ ਪੈ ਕੇ ਇਹ ਬੁਰੀ ਹਾਲਤ ਹੋ ਜਾਣੀ, ਦੇਖਣ ਵਾਲੇ ਨੂੰ ਬੜਾ ਦੁੱਖ ਹੁੰਦਾ। ਇਸ ਕਰਕੇ ਇਸ ਮਿੱਟੀ ਨੂੰ ਕਿਵੇਂ ਕਿਵੇਂ ਕਿਉੜਦੇ, ਸਭ ਤੋਂ ਚੰਗਾ ਤਰੀਕਾ ਸੰਸਕਾਰ ਦਾ ਹੀ ਹੁੰਦਾ। ਸਵਯੰ ਕਰਕੇ ਉਸ ਵਕਤ ਸੰਸਕਾਰ ਕਰਕੇ ਅਸੀਂ ਉਸਦੇ ਥਾਂ ਤੇ ਇੱਕ ਕਬਰ ਬਣਾਉਂਦੇ ਹਾਂ, ਖਾਸ ਤਰੀਕੇ ਦੀ ਰੁੱਤ ਨੂੰ ਬਣਾਉਂਦੇ ਹਾਂ। ਉਹਦਾ ਰੋਜ਼ ਨਾਮ ਚਾ ਲੈ ਕੇ ਉਹਦੀ ਉਹ ਨੋਟ ਬੁੱਕ ਲੈ ਕੇ ਤੇ ਦਹੀਂ ਲੈ ਕੇ ਜਿੰਨਾ ਸਮਾਂ ਉਸਨੇ ਹਰੀ ਜਸ ਪ੍ਰਭੂ ਦੀ ਯਾਦ ਵਿੱਚ ਗੁਜ਼ਾਰਿਆ ਹੁੰਦਾ ਹੈ ਸਤਸੰਗ ਭਜਨ ਪਾਠ ਮੀਰਾ ਦੇ ਵਿੱਚ, ਉਹ ਸਮਾਂ ਜਮ੍ਹਾਂ ਕਰਕੇ ਉਹਦੀ ਕਬਰ ਤੇ ਲਿਖਦੇ। ਇਸ ਸ਼ਕਲ 20 ਸਾਲ ਦੀ ਉਮਰ ਜ਼ਿਆਦਾ ਤੋਂ ਜ਼ਿਆਦਾ ਤਾਂ ਪਾਈ, ਕਿਉਂਕਿ ਅਸੀਂ ਉਮਰ ਹੀ ਉਸਨੂੰ ਮੰਨਦੇ ਹਾਂ, ਬਾਕੀ ਦੀ ਉਮਰ ਨੂੰ ਅਸੀਂ ਉਮਰ ਹੀ ਨਹੀਂ ਮੰਨਦੇ। ਉਮਰ ਵਾ ਵਿੱਚ ਲੇਖੇ ਦੇ ਜੋ ਯਾਦ ਸਾਹਿਬ ਜੀ ਗੁਜ਼ਰੇ ਪਾਉਂਦੇ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵੀ ਤਸਮੀਰ ਦੇ ਗੁਜ਼ਰੇ ਸੰਜ ਤੇ ਭਜੇ, ਉਹੀ ਉਮਰ ਅਸਲ ਇਉਂ 20 ਸਾਲ ਤੋਂ ਜ਼ਿਆਦਾ ਉਮਰ ਲਿਖੀ ਹੈ, ਬਾਕੀ ਤਾਂ ਅਸੀਂ ਇੱਥੇ 14 ਸਾਲ ਦੇ ਵੀ ਬੈਠੇ ਹੁੰਦੇ, ਬਾਕੀ ਦੀ ਉਮਰ ਅਸੀਂ ਉਮਰ ਹੀ ਨਹੀਂ ਮੰਨਦੇ। ਅਤੇ ਸਾਫ ਉਹ ਉਮਰ ਲੇਖੇ ਵਿੱਚ ਜਿਹੜੀ ਰੱਬ ਦੀ ਯਾਦ ਵਿੱਚ ਗੁਜ਼ਰਦੀ ਹੈ। ਸਤਸੰਗਤ ਮੇਲਾ ਲੋਕਣੀਆਂ, ਸਤਸੰਗਤ ਮੇਲਾ ਲੋਕਣੀਆਂ, ਸਤਸੰਗਤ ਮੇਲਾ ਲੋਕਣੀਆਂ, ਸਤਸੰਗਤ ਮੇਲਾ ਧਾਰਨ ਕਰਕੇ ਨਾਮ ਅਭਿਆਸ ਕਰਦਾ ਰਿਹਾ, ਗੁਰੂ ਬਾਬਾ ਜੀ ਦੇ ਹੁਕਮਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਢਾਲਦਾ ਰਿਹਾ। ਐਸਵਾ ਪੈ ਰਾਤਰੀ ਨੇ ਉੱਠਣਾ, ਇਸ਼ਨਾਨ ਕਰਨਾ, ਵਾਹਿਗੁਰੂ ਦਾ ਦਿਨ ਚੜ੍ਹੇ ਤੱਕ ਭਜਨ ਕਰਨਾ, ਦਿਨੇ ਨਿਤ ਦੀ ਬਾਣੀ ਪੜ੍ਹਨੀ, ਚੱਲਦੇ ਫਿਰਦੇ ਵੀ ਸ਼ਰਨ ਕਰਨਾ, ਇਉਂ ਬਚਪਨ ਤੋਂ ਹੀ ਉਹ ਆਪਣੀ ਜ਼ਿੰਦਗੀ ਨੂੰ ਇਸ ਪਾਸੇ ਲਗਾਉਂਦਾ ਹੈ। ਹੌਲੀ 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 ਜਿਸ ਪਾਸੇ ਲੱਗਣਗੇ ਸਾਧਨ, ਹੌਲੀ 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 ਬਹੁਤ ਵਿਵਸਥਾ ਪ੍ਰਾਪਤ ਹੋ ਜਾਂਦੀ, ਥੋੜ੍ਹਾ ਥੋੜ੍ਹਾ ਕਰਦੇ ਵੀ ਬਹੁਤ ਕੁਛ ਹੋ ਜਾਏਗਾ। ਸੰਯਮ ਕਰਦੇ ਕਰਕੇ ਉਹਦੀ ਸਿਆਣੀ ਉਮਰ ਹੋ ਗਈ, ਫਿਰ ਅਵਸਥਾ ਹੈ ਇਕੱਲਾ ਸਰੀਰ ਹੈ, ਉਸਨੇ ਥੋੜ੍ਹੀ ਜਿਹੀ ਮਜ਼ਦੂਰੀ ਕਰਦਾ ਉਹ ਕਿਸੇ ਛੋਟੇ ਜਿਹੇ ਟਾਊਨ ਵਿੱਚ ਰਹਿੰਦਾ, ਛੋਟਾ ਜਿਹਾ ਕਰ ਲਿਆ, ਥੋੜ੍ਹੀ ਜਿਹੀ ਮਜ਼ਦੂਰੀ ਕਰਦਾ, ਉਹਦੇ ਨਾਲ ਆਪਣਾ ਗੁਜ਼ਾਰਾ ਚਲਾਉਂਦਾ, ਬਾਕੀ ਜੋ ਕੋਈ ਬਚ ਰਹਿੰਦਾ ਸੰਤਾਂ ਦੀ ਸੇਵਾ ਤੇ ਲਾ, ਇਹ ਉਹਦਾ ਸਮਾਂ ਗੁਜ਼ਰਦਾ। ਉਸੇ ਸ਼ਹਿਰ ਦੇ ਵਿੱਚ ਇੱਕ ਬੜਾ ਸੇਠ ਰਹਿੰਦਾ। ਉਸਦੇ ਪਾਸ ਚਾਰ ਪੰਜ ਪੌਦੇ ਫਾਸਲੇ ਤੇ ਇੱਕ ਪਿੰਡ ਸੀ, ਉੱਥੋਂ ਦਾ ਇੱਕ ਬਾਣੀਆਂ ਦਾ ਮੁੰਡਾ ਮਨੀਰ ਸੀ, ਯਾਨੀ ਕਲਰਕ ਸੀ। ਅੱਜ ਸੂਰ ਛਿਪ ਗਿਆ, ਉਹਨੂੰ ਸੁਨੇਹਾ ਆਇਆ ਉਹ ਕਲਰਕ ਨੂੰ, ਬਾਣੀਆਂ ਦੇ ਮੁੰਡੇ ਨੂੰ, ਕਿ ਜਿਹੋ ਜਿਹੀ ਹਾਲਤ ਵਿੱਚ ਹੈ ਉਹੋ ਜਿਹੀ ਹਾਲਤ ਵਿੱਚ ਹੀ ਤੁਰ, ਜਲਦੀ ਆ ਜਾ ਪਿੰਡ ਨੂੰ। ਸੁਨੇਹਾ ਦੇਣ ਵਾਲਾ ਚਲਾ ਗਿਆ, ਲੇਕਿਨ ਉਸਨੂੰ ਫਿਕਰ ਪੈ ਗਿਆ ਵੀ ਪਤਾ ਨਹੀਂ ਕੀ ਗੱਲ ਹੈ, ਮੈਨੂੰ ਬੁਲਾਇਆ। ਇਹ ਜਿਸ ਸਮੇਂ ਹਰੇਕ ਨੂੰ ਫਿਕਰ ਹੋ ਜਾਂਦਾ, ਸੁੱਖ ਹੋ ਗਏਗਾ। ਸੋ ਆਪਣੇ ਸਵਾਮੀ ਸੇਠ ਨੂੰ ਜਾ ਕੇ ਪੁੱਛਦਾ, ਸੇਠ ਜੀ ਮੈਨੂੰ ਛੁੱਟੀ ਦਿਓ, ਮੈਂ ਪਿੰਡ ਨੂੰ ਜਾਣਾ, ਕਿਉਂਕਿ ਮੈਨੂੰ ਜਲਦੀ ਬੁਲਾਇਆ, ਪਤਾ ਨਹੀਂ ਕੀ ਗੱਲ ਹੋਵੇ। ਕਹਿਣ ਲੱਗਾ, ਮੇਰੇ ਵੱਲੋਂ ਤਾਂ ਛੁੱਟੀ ਹੈ, ਪਰ ਸੂਰ ਛਿਪ ਗਿਆ ਹੈ, ਰਾਤ ਪੈ ਗਈ ਹੈ, ਤੂੰ ਮਹਾਜਨ ਪੁੱਤਰ ਹੈ, ਤੂੰ ਇਕੱਲਾ ਚਾਰ ਪੰਜ ਉਹਦੇ ਸਾਥ ਵਿੱਚ, ਤੇਰਾ ਪਿੰਡ ਹੈ, ਰਸਤੇ ਦੀ ਜੰਗਲ ਦੀ ਅਪਣ, ਇਕੱਲਾ ਕਿਵੇਂ ਜਾ ਸਕਦੀ, ਤੇਰੇ ਨਾਲ ਕੋਈ ਆਦਮੀ ਹੋਵੇ ਤਾਂ ਚੰਗੀ ਗੱਲ। ਕਹਿਣ ਲੱਗਾ, ਦੱਸੋ ਮੈਂ ਕਿਹਨੂੰ ਲੈ ਕੇ ਜਾਵਾਂ। ਉਹਨੇ ਕਿਹਾ, ਇੱਕ ਤੂੰ ਨਾਮ ਦਾ ਸਿੱਖ ਹੈ, ਬੜਾ ਭਲਾ ਲੋਕ ਹੈ, ਠੀਕ ਆਦਮੀ ਹੈ, ਪੁਰਾਣੇ ਥਾਂ ਰਹਿੰਦਾ ਹੈ, ਉਹਦੇ ਪਾਸ ਪਹੁੰਚ ਨਹੀਂ ਜਾਏਗਾ, ਜੇਕਰ ਉਹ ਤੇ ਨਾਲ ਚੱਲਦੇ ਬੜੀ ਅੱਛੀ ਗੱਲ ਹੈ, ਪਰ ਜੇ ਨਾ ਵੀ ਚੱਲੇ ਤਾਂ ਇੰਨੀ ਗੱਲ ਯਾਦ ਰੱਖੀ, ਉਹ ਰੱਬ ਦਾ ਭਜਨ ਕਰਨ ਵਾਲਾ ਪੁਰਸ਼, ਤੂੰ ਰੱਬ ਦਾ ਵਾਸਤਾ ਪਾਏ, ਫਿਰ ਸ਼ਾਇਦ ਤੇਰੇ ਨਾਲ ਚੱਲ। ਉੱਥੇ ਪਹੁੰਚਿਆ, ਉਹ ਪ੍ਰਭੂ ਦੇ ਧਿਆਨ ਮਗਨ ਬੈਠਾ ਹੈ, ਆਵਾਜ਼ ਦਿੱਤੀ, ਆਵਾਜ਼ ਦੇਣ ਤੋਂ ਬਾਹਰ ਆ ਕੇ ਕੀ ਗੱਲ ਹੈ ਬਈ, ਕਹਿੰਦੇ ਬਾਬਾ ਜੀ ਮੈਨੂੰ ਜੇ ਛੱਡਿਆ ਵਾ ਚਾਰ ਪੰਜ ਕੋ ਦੇ ਸਾਥ ਲੈ ਤੇ ਮੇਰਾ ਪਿੰਡ ਹੈ, ਬੜੀ ਮਿਹਰਬਾਨੀ ਹੋਈ। ਕਹਿੰਦਾ, ਰਾਤ ਦਾ ਵਕਤ ਹੈ ਭਜਨ ਕਰਨ ਦਾ, ਪ੍ਰਭੂ ਦੇ ਪਿਆਰੇ ਰਾਤ ਨੂੰ ਭਜਨ ਵਾਸਤੇ ਵੀ ਰੱਖਦੇ ਹਾਂ, ਆਮ ਲੋਕ ਸੌਣ ਵਾਸਤੇ ਵੀ ਰੱਖਦੇ, ਇਸ ਕਰਕੇ ਭਜਨ ਦਾ ਸੁਣੋ। ਕਹਿਣਗੇ, ਬਾਬਾ ਜੀ ਜਿਹਦਾ ਭਜਨ ਕਰਦੇ ਉਹਦੇ ਵਾਸਤੇ ਮਨੁੱਖ, ਰੱਬ ਦਾ ਵਾਸਤਾ ਪਾਇਆ ਉਹ ਤਿਆਰ ਹੋ ਗਿਆ, ਪਰ ਕਹਿਣਗੇ ਚੰਗਾ ਤੇਰੇ ਨਾਲ ਚਲੇ ਚਲਦੇ ਤਾਂ ਰੱਬ ਦਾ ਵਾਸਤਾ ਤਾਂ ਪਾ ਹੀ ਦਿੱਤਾ। ਪਰ ਗੱਲ ਇੰਨੀ ਹੈ, ਰਸਤੇ ਦੇ ਵਿੱਚ ਵਾਹੀਗਤ ਗੱਲਾਂ ਨਹੀਂ ਕਰਦੀ, ਜਾਂ ਤਾਂ ਰੱਬ ਦੇ ਪਾਸੇ ਦੀ ਕੋਈ ਸੁਣੀ ਜਾਂ ਸੁਣਾਈ, ਇਉਂ ਸਮਾਂ ਰੱਬ ਦੀ ਯਾਦ ਵਿੱਚ ਗੁਜ਼ਰੇ ਤਾਂ ਚੰਗੀ ਗੱਲ। ਉਹ ਕਹਿੰਦਾ, ਬਾਬਾ ਜੀ ਨਾ ਮੈਂ ਕਦੇ ਸਤਸੰਗ ਕੀਤਾ, ਨਾ ਮੈਂ ਕਦੇ ਭਜਨ ਪਾਠ ਕੀਤਾ, ਨਾ ਮੈਂ ਦਾਨ ਪੁੰਨ ਕੀਤਾ, ਨਾ ਕੋਈ ਧਾਰਮਿਕ ਗ੍ਰੰਥ ਦੇਖਿਆ, ਮੈਨੂੰ ਤਾਂ ਕੋਈ ਪਤਾ ਨਹੀਂ ਇਸ ਪਾਸੇ, ਸੁਣਾਉਂਗੇ ਮੈਂ ਸੁਣੀ ਜਾਊਂਗਾ। ਖੈਰ ਤੁਸੀਂ ਵਕਤੇ ਚੱਲ ਪਏ, ਉਹਨਾਂ ਨੇ ਪ੍ਰੇਮ ਬੈਰਾਗ ਯੋਗ ਗਿਆਨ ਆਦਿ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਕਰਦੇ ਚਲੇ ਗਏ। ਨਾਲੇ ਸਫ਼ਰ ਦਾ ਪਤਾ ਨਹੀਂ ਲੱਗਿਆ, ਨਾਲੇ ਆਪਣਾ ਸਮਾਂ ਸਫਲਾ ਹੋ ਗਿਆ। ਇਉਂ ਪਹੁੰਚ ਕੇ ਤੁਰ ਪਹੁੰਚ ਕੇ ਕਹਿਣ ਲੱਗੇ, ਹੁਣ ਹੁਣ ਪਿੰਡ ਪਹੁੰਚ ਗਿਆ ਹੈ, ਕਹਿੰਦੇ ਹਾਂ। ਉਸਨੂੰ ਇਹ ਗੱਲਾਂ ਸੁਣ ਕੇ ਉਹਨਾਂ ਦਾ ਬਹੁਤ ਪ੍ਰੇਮ ਹੋ ਗਿਆ। ਗੁਰੂ ਜੀ ਦਰਸ਼ਨ ਤੈ ਸਾਹਿਬ ਕੀ ਬਾਤ ਜੀ ਆਖੇ ਤੋਂ ਉਹਨਾਂ ਨੂੰ ਕਿਹਾ ਸੀ, ਚੀਜ਼ ਵੱਡੇ ਕਰ ਬੈਠਣ ਦੀ ਜੇ ਵਿਨਸਰ ਸੇਵਨਾ ਮਰੀਜ਼ੇ ਜੀੜਾਂ ਦੀ ਸ਼ੌਕਿਆ, ਵਾਹਿਗੁਰੂ ਤੇਰੀ ਗੱਲ ਕੋਈ ਸੁਣਾਵੇ ਉਹਦੇ ਦਨ ਵਿੱਚ ਕੀ ਦਿੱਤਾ ਜਾਵੇ। ਕਹਿੰਦੇ, ਸਿਰ ਵੱਢ ਕੇ ਮੂੜਾ ਡਾ ਦੀਏ ਤੇ ਬਿਨਾਂ ਸਿਰ ਤੋਂ ਸੇਵਾ, ਬਿਨਾਂ ਸਿਰ ਤੋਂ ਤਾਂ ਸੇਵਾ ਹੁੰਦੀ ਨਹੀਂ, ਇਹਨੇ ਨਿਰਮਾਣ ਹੋ ਕੇ ਸੇਵਾ ਕੀਤੀ। ਐਸਾ ਇਉਂ ਇਹ ਕਦਰ ਦੱਸੀ ਹੈ, ਜਿਹਨਾਂ ਨੂੰ ਰਹਿ ਦੇ ਨਾਲ ਪਿਆਰ ਹੈ ਗੁਰੂ ਜੀ ਉਹ ਦੱਸਦੇ।
ਸਿਰ ਵੱਢ ਕੇ ਬਿਨਾਂ
ਸਾਰਾ ਇੰਤਜ਼ਾਮ ਹੈ ਜਲ ਪਾਣੀ ਦਾ ਕਰਦੇ ਆਪ ਰਾਤ ਫਿਰ ਮੰਜਾ ਬਿਸਤਰਾ ਦੇ ਦਿੱਤਾ ਜੋ ਖਾਣ ਪਾਣ ਦਾ ਤਿਆਰ ਸੀ ਉਹ ਵੀ ਖਾਣ ਪਾਣ ਕਰਵਾ ਦਿੱਤਾ ਆਰਾਮ ਕਰਕੇ ਦਿਨ ਝੱਟ ਉੱਠ ਕੇ ਇਸ਼ਨਾਨ ਕਰਕੇ ਫਿਰ ਦਿਨ ਚੜੇ ਤੱਕ ਪ੍ਰਭੂ ਦੇ ਧਿਆਨ ਵਿੱਚ ਬੈਠੇ ਫਿਰ ਜਲ ਪਾਣੀ ਛਕਾ ਕੇ ਹੁਣ ਉਹ ਚੱਲਣ ਲੱਗੇ ਤੇ ਉਸਨੂੰ ਬੁਲਾ ਕੇ ਕਹਿੰਦੇ ਮਨੀਮ ਬਈ ਜ਼ਰਾ ਲੈ ਲਓ ਕਿ ਗੱਲ ਸੁਣ ਲੈ ਲੈ ਲਓ ਕਿਸੇ ਨੂੰ ਕਹਿਣ ਲੱਗੇ ਤੈਂ ਅੱਜ ਤੋਂ 8 ਮੈਨੂੰ ਮਰ ਜਾਣਾ ਤੈਨੂੰ ਲੈ ਜਾਣਗੇ ਧਰਮ ਰਾਜਾ ਦੇ ਇਸ ਕਰਨਗੇ ਤੈਂ ਕੋਈ ਚੰਗਾ ਕੰਮ ਨਹੀਂ ਕੀਤਾ ਰਾਤ ਹੀ ਤੈਂ ਥੋੜਾ ਜਿਹਾ ਸਮਾਂ ਰੱਬ ਦੀਆਂ ਗੱਲਾਂ ਸੁਣਨ ਵਿੱਚ ਗੁਜ਼ਾਰਿਆ ਹੋਰ ਕੋਈ ਤੇਰਾ ਇਹੋ ਜਿਹਾ ਸਮਾਂ ਤੇਰੇ ਤੋਂ ਧਰਮ ਰਾਜਾ ਪੁੱਛੂਗਾ ਦੱਸ ਉਹਦਾ ਫਲ ਪਹਿਲਾਂ ਲੈਣਾ ਬਾਕੀ ਤੇਰਾ ਨਰਕ ਹੀ ਨਰਕ ਹੈ ਨਰਕ ਪਹਿਲਾਂ ਤੂੰ ਇਹ ਗੱਲ ਯਾਦ ਰੱਖੀ ਧਰਮ ਰਾਜਾ ਨੂੰ ਕਹਿੰਦੀ ਪਹਿਲਾਂ ਮੈਨੂੰ ਉਹ ਗੁਰੂ ਨਾਨਕ ਦੇਵ ਸਿੱਖ ਦੀ ਜਿਹੜੀ ਸੰਗਤ ਕੀਤੀ ਹੈ ਤਿੰਨ ਚਾਰ ਘੜੀਆਂ ਉਹਦਾ ਫਲ ਪਹਿਲਾਂ ਮੈਨੂੰ ਸਾਡੇ ਸੁਲਤਾਨਕ ਲੋਕ ਵਿੱਚ ਦਰਸ਼ਨ ਕਰਾਓ ਬਸ ਪਿੱਛੋਂ ਤੁਹਾਡੀ ਖੁਸ਼ੀ ਹੈ ਨਰਕ ਸਿੱਧ ਦੇ ਉੱਤੇ ਸਿੱਧ ਇਹ ਗੱਲ ਯਾਦ ਰੱਖੀ ਇਹ ਕੁੰਡੀ ਸਮਝਾ ਗਈ ਆਪ ਚਲੇ ਗਏ ਕੁਛ ਦੇਰ ਤਾਂ ਯਾਦ ਰਿਹਾ ਪ੍ਰਸਾਦ ਸਿੰਘ ਢੁੱਲੂ ਭਰ ਗਿਆ ਇਹ ਕ੍ਰਿਸ਼ਨਾ ਬੜਾ ਰੋਗ ਲੱਗਾ ਮਰਨ ਮਨੋਰ ਮਰਨਾ ਸਭ ਨੇ ਕਬੀਰ ਜੀ ਨੇ ਕਾਸ਼ੀ ਵਿੱਚ ਕਿਹਾ ਹੋਇਆ ਸੀ ਜਿੱਥੇ ਕਿਸੇ ਦਾ ਮਿੱਤਰ ਮੈਨੂੰ ਜ਼ਰੂਰ ਬੁਲਾਇਆ ਕਰੋ ਉਹ ਕਿਉਂ ਮੌਤ ਨੂੰ ਡੇ ਕੇ ਦੂਜੇ ਨੂੰ ਆਪਣੀ ਮੌਤ ਦੀ ਯਾਦ ਆਉਂਦੀ ਹੈ ਪੁਰਾਣੀ ਵਿਸ਼ਵਾਸ ਤੇ ਵੈਰਾਗ ਹੁੰਦਾ ਵੈਰਾਗ ਹੁੰਦਾ ਭਜਨ ਕਰਦਾ ਭਜਨ ਕੀਤਾ ਲੋਕ ਪ੍ਰਲੋਕ ਸਿਮਰਦੇ ਆ ਕਿਉਂ ਤੋ ਕਬੀਰ ਜੀ ਕਿਸੇ ਮਰਗ ਦੇ ਪਿੱਛੇ ਗਏ ਸ਼ਮਸ਼ਾਨ ਭੂਮਿਕਾ ਤਾਂ ਘਰ ਇੱਕ ਪ੍ਰੇਮੀ ਮਿਲਣ ਵਾਸਤੇ ਆਇਆ ਮਾਤਾ ਲੋਹੀ ਨੂੰ ਪੁੱਛਿਆ ਮੈਂ ਦਰਸ਼ਨ ਕਰਨੇ ਭਗਤ ਜੀ ਦੇ ਜਾਣਗੇ ਪੁਰਾਣੇ ਮਹਿਲੇ ਇੱਕ ਸ਼ਮਸ਼ਾਨ ਭੂਮਿਕਾ ਦੇ ਵਿੱਚ ਕਿਸੇ ਜਨਾਜ਼ੇ ਦੇ ਪਿੱਛੇ ਗਏ ਉੱਥੇ ਜਾ ਕੇ ਉਹ ਕਹਿੰਦਾ ਮੈਂ ਕਿਵੇਂ ਪਛਾਣੂ ਉਹਨਾਂ ਨੂੰ ਕਹਿੰਦੇ ਉਹਨਾਂ ਦੇ ਸਿਰ ਤੇ ਇੱਕ ਕਲਗੀ ਜੀ ਰਹਿੰਦੀ ਹੁੰਦੀ ਹਰ ਵਾਰ ਕਿਉਂਕਿ ਮੌਤ ਨੂੰ ਯਾਦ ਰੱਖਣੇ ਉਹਦੀ ਨਿਸ਼ਾਨੀ ਉੱਥੇ ਜਾ ਕੇ ਪਛਾਣ ਲਿੱਤੀ ਉੱਥੇ ਪ੍ਰੇਮੀ ਪਹੁੰਚਿਆ ਸਾਰਿਆਂ ਦੇ ਸਿਰਾਂ ਤੇ ਉਹ ਕਲਗੀ ਕਹਿੰਦਾ ਹੁਣ ਕਿਹਨੂੰ ਕਬੀਰ ਮੰਨਾ ਮੈਂ ਸਾਰਿਆਂ ਦੇ ਸਿਰਾਂ ਤੇ ਹਾਂ ਕਿਉਂਕਿ ਉਸ ਮੌਕੇ ਸਭ ਨੂੰ ਮੌਤ ਯਾਦ ਹੋਈ ਜਦੋਂ ਉੱਥੋਂ ਮੁੜਨ ਲੱਗ ਗਏ ਹੌਲੀ ਹੌਲੀ ਸਿਰਾਂ ਤੋਂ ਲਹਿਣ ਲੱਗ ਗਈਆਂ ਇਕੱਲਾ ਕਬੀਰ ਹੈ ਜਿਹਦੇ ਸਿਰ ਤੇ ਰਹੇ ਉਸਨੂੰ ਮਿਲਿਆ ਨੇ ਹਰ ਵਕਤ ਮੌਤ ਨੂੰ ਯਾਦ ਰੱਖਦਾ ਸੋ ਕਿਉਂ ਉਸ ਦੇਰ ਵਾਸਤੇ ਤਾਂ ਇਹਦੇ ਯਾਦ ਰਹੀ ਬਈ ਭਜਨ ਕਰਨ ਵਾਲਾ ਹੈ ਬਜ਼ੁਰਗ ਹੈ ਇਸਨੂੰ ਇਹ ਗੱਲ ਕਹਿਣ ਦੀ ਕੋਈ ਅਸੀਂ ਲੋੜ ਤਾਂ ਨਹੀਂ ਸੀ ਵੀ ਮੈਨੂੰ ਮਰ ਜਾਏਗਾ ਪਰ ਹਿੰਮਤ ਹੈ ਤਤ ਇਤਨਾ ਵੱਡਾ ਰੋਗ ਲੱਗਾ ਮਰਨ ਮਨੋਰ ਸਾਹਿਬ ਥੋੜ੍ਹੀ ਦੇਰ ਯਾਦ ਰੱਖੇ ਭੁੱਲ ਭਰ ਕੇ ਦੁਨੀਆਂ ਦੇ ਚੰਗੇ ਪਰ ਸਾਧਨ ਜਦੋਂ ਚਾਰ ਗੱਲਾਂ ਆ ਜਾਂਦੀਆਂ ਹਨ ਅੰਨ ਜਲ ਮੁੱਕ ਜਾ ਪ੍ਰਾਣ ਮੁੱਕ ਜਾ ਉਹ ਜਗ੍ਹਾ ਆ ਜਾਏ ਜਿੱਥੇ ਸਰੀਰ ਦਾ ਅੰਤਨਿਊ ਟਿਕਰੀ ਕਹਿੰਦੇ ਲੋਕ ਉਹ ਬਣਤ ਬਣ ਜਾਏ ਸ਼ਸਤਰ ਬਿਮਾਰੀ ਹੈ ਕੁਛ ਹੋਰ ਉਸ ਮੌਕੇ ਇਹਦੇ ਸਰੀਰ ਦਾ ਅੰਤ ਇਹ ਚਾਰ ਨਵੀਂ ਤਮੰਨੀ ਇਹ ਆਮ ਲੋਕਾਂ ਦੀ ਗੱਲ ਦੱਸੀ ਹੈ ਪਰ ਗੁਰਬਾਣੀ ਦੱਸਦੀ ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰਹੇ ਆਵੇ ਨਾ ਜਾਵੇ ਨਾ ਕਭੂ ਮਰਤੇ ਪਾਰ ਨੂੰ ਸ਼ਿੰਗਾਰੀ ਰਹੇ ਉਹ ਪੁਰਸ਼ ਨੇੜੇ ਵਹਿਗੁਰੂ ਦੇ ਪਿਆਰੇ ਉਹਨਾਂ ਦੀ ਕਥਾ ਨਿਆਰੀ ਰਹੇ ਉਹ ਸਮਰਥ ਪੁਰਸ਼ ਹੁੰਦੇ ਨੇ ਰੱਬ ਦੇ ਆਦਮੀ ਖੁਸ਼ੀ ਨਾਲ ਛੱਡ ਕੇ ਤੇਰੀ ਖੁਸ਼ੀ ਨਾਲ ਉਹਦੇ ਵਿੱਚ ਰੱਖ ਬਾਬਾ ਕਰਮ ਸਿੰਘ ਮਹਾਰਾਜ ਨੇ ਦੋ ਸਾਲ ਸਿੰਘ ਸੰਗਤਾਂ ਦੇ ਕਹਿਣ ਤੇ ਹੋਰ ਰੱਖ ਲਿਆ ਸੀ ਬਾਬਾ ਗੁਰਦਾਸ ਸਿੰਘ ਦੱਸੋ ਕਿੱਥੇ ਵੀ ਪ੍ਰਾਣ ਕਢਾਏ ਸੀ ਉਹਨਾਂ ਲੋਕਾਂ ਦੀ ਕਥਾ ਦੱਸਦੇ ਆ ਨਿਰਾਰੀ ਹੈ ਅਲੈਦਾ ਹੈ
ਹਰ ਕੇ ਸੇਵਕ ਜੋ ਮਰ ਪਾਏ ਤਿੰਨ ਕੀ ਕਥਾ ਨਿਰਾਰੀ ਹੈ ਹਰ ਕੇ ਸੇਵਕ ਜੋ ਮਰ ਪਾਏ ਤਿੰਨ ਕੀ ਕਥਾ ਨਿਰਾਰੀ ਹੈ
ਚਾਰੇ ਗੱਲਾਂ ਬਣ ਗਈਆਂ ਉਹ ਮਨੀਮ ਅੱਠਵੇਂ ਦਿਨ ਮਰ ਜਾਂਦੇ ਤੜਕੇ ਲੈ ਜਾਂਦੇ ਧਰਮ ਰਾਜਾ ਦੇ ਪੇਸ਼ ਕੀਤਾ ਧਰਮ ਰਾਜਾ ਕਹਿਣ ਲੱਗਾ ਮਨੁੱਖਾਂ ਦੇ ਬਾਗ ਕੋਈ ਚੰਗਾ ਕੰਮ ਨਹੀਂ ਪਾਪਾਂ ਦਾ ਹੀ ਮਜਮੂਆ ਇਕੱਠਾ ਕੀਤਾ ਹਾਂ ਤੇਰਾ ਸਾਰਾ ਨਰਕ ਹੀ ਨਰਕ ਹੈ ਸਿਰਫ ਸਿੱਖ ਗੁਰੂ ਨਾਨਕ ਦੇ ਸਿੱਖ ਦੀ ਪੰਜ ਚਾਰ ਗਣੀ ਸੰਗਤ ਕੀਤੀ ਉਹ ਤੇਰਾ ਫਲ ਚੰਗਾ ਦੱਸ ਉਹਦਾ ਫਲ ਕੀ ਲੈਣਾ ਪਹਿਲਾਂ ਲੈਣਾ ਪਿੱਛੋਂ ਲੈਣਾ ਬਾਕੀ ਤੇਰਾ ਨਰਕ ਹੀ ਨਰਕ ਉਸ ਵਕਤ ਉਸਨੂੰ ਗੱਲ ਯਾਦ ਆ ਗਈ ਕੁੰਮਦਾ ਕੁੰਮਦਾ ਕਹਿਣਾ ਮਹਾਰਾਜ ਉਹ ਜੋ ਮੈਂ ਗੁਰੂ ਨਾਨਕ ਦੇਵ ਸਿੱਖ ਦੀ ਸੰਗਤ ਕੀਤੀ ਉਹਦਾ ਫਲ ਮੈਨੂੰ ਸੰਤਾਨਕ ਲੋਕ ਦੇ ਦਰਸ਼ਨ ਸੰਤਾਂ ਦੇ ਦਰਸ਼ਨ ਕਰਾ ਫਿਰ ਤੁਹਾਡੀ ਖੁਸ਼ੀ ਹੈ ਕਿਤੇ ਹੁਕਮ ਕੀਤਾ ਤੁਹਾਨੂੰ ਰਾਜਾ ਨੇ ਜੋ ਦੂਤਾਂ ਨੂੰ ਲੈ ਜਾਓ ਉਹ ਥੋੜ੍ਹਾ ਸਮਾਂ ਹੈ ਜਲਦੀ ਲਿਆ ਫਿਰ ਨਕ ਸਿੱਟੋ ਉਹਨੂੰ ਲੈ ਕੇ ਵੱਡੀ ਚਾਰ ਦੀ ਵਾਰੀ ਹੈ ਬਹੁਤ ਵੱਡਾ ਦਰਵਾਜ਼ਾ ਹੈ ਬਾਹਰ ਕਰਕੇ ਕਹਿਣ ਲੱਗੇ ਤੇਰੇ ਅੰਦਰ ਚਲਾ ਜਾ ਦਰਸ਼ਨ ਕਰਕੇ ਤੇਰਾ ਬਹੁਤ ਥੋੜਾ ਸਮਾਂ ਜੇ ਦੇਰ ਕੀਤੀ ਹੈ ਖਿਆਲ ਰੱਖਣ ਅੰਦਰ ਜਾ ਕੇ ਕੀ ਦੇਖਦਾ ਸਨਾਤਨ ਕਿਤੇ ਕੀਰਤਨ ਹੁੰਦਾ ਹੈ ਕਿਤੇ ਕਥਾ ਹੁੰਦੀ ਹੈ ਕਿਤੇ ਸਮਾਧੀ 'ਚ ਬੈਠਣਾ ਤੁਰਦੇ ਫਿਰਦਾ ਨਮਸਕਾਰਾਂ ਕਰਦਾ ਫਿਰਦਾ ਫਿਰਦੇ ਫਿਰਦੇ ਕੀ ਦੇਖਦਾ ਉਹੀ गुरु का सिख भी उसे पे बहुत चित प्रसन्न हो परदेश विच कोई वास मिले कि खुशी नमस्कार किए आ गया भाई हाँ बाबा जी आ बैठ कथा वार्ता हो रही सुन लग गया उठ के खड़ा हो गया क्यों लगे जी उन्होंने कैसी खेती आई जो देर करके आए तो तेरे बुरी तरह पेश आवा कोई गल नहीं ध्यान दे के सूए फिर सुन लग पाया कुछ देर तो बाद उठ खड़ा कहें क्यों कि तंग ना कर मारने इतने आ नहीं सकते उधरला ध्यान नहीं सकते इधर अपनी सुरत ला उधर जोड़ती वो बड़ी देर तक उड़ी 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 मुड़ जाती जाके धर्मराज ने कहने है ना क्यों तुम्हें जी मुड़ नहीं आया क्यों तुम्हें कहने उसे तो भाई ना तुम जा सकते ना मैं जा नहीं आना साधु सदा वास्ते वो छुटकारा पा गया उसी दसे
पवन
मन का धोखा धर्मराय अब कहां करे जो फाटे आनंद संतन के प्रचार तो नानक हर्ष मन मानिया रंग रते यूं थोड़ी जी संग करके ही कितना बड़ा परम लाभ प्राप्त कदे कबीर जी कहने ने एक घड़ी आदि मते आद रतन सेती जोड़ते जो कीने थोड़ा समा ज्यादा जिन्ना भी सत्संग में हरी जस गुजरे और ही लाभदायक है इस वास्ते ही दरअसल से आया है
आयो ला लहर पुरानी आयो
भजन करना नानक नाम चंगे कर्मा का मजमू आए इकट्ठा करना इस वास्ते सपला करो हूं गुरु स्त्रोत्र गज रज के सबने बोलना आज नहीं पवित्र की भी जरूर कर लो संवाद अरदास हो जाएगी गुरु महाराज रुकमनामा सुन के थोड़ा पहला दीवान समाप्त होंगे छे दीवान क्यों गज बज के बोलो कन है कन है कन गुरु नानक साहिब कन
ਸਾਰੇ ਸਾਰੇ ਸਾਰੇ